ਸੁਣਿਓ ਮੇਰੀ ਮੀਤਾ ਮਹਿਮਾ ਸਾਧੂਆਂ ਦੇ ਸੰਗ ਜੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਜੀ, ਸਾਧੂਆਂ ਦੇ ਸੰਗ ਦੀ ਸਾਧੂਆਂ ਦੇ ਮਹਿਮਾ ਸਾਧੂਆਂ ਦੇ ਸੰਗ ਦੀ ਸਾਧੂਆਂ ਦੇ ਸੰਗ ਦੀ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੁਨਿਆਵੀ ਕੰਮ ਧੰਦੇ ਵਿਹਾਰ ਛੱਡ ਕੇ ਜੋ ਮਨੁੱਖਾ ਜਨਮ ਦਾ ਜ਼ਰੂਰੀ ਫਰਜ਼ ਹੈ ਉਸ ਨੂੰ ਪਛਾਣਦੇ ਹੋਏ ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਬਣਾ ਰਹੇ ਹੋ। ਸੰਗਤ ਜੀਵਨ ਦਾ ਇਸ ਤਰ੍ਹਾਂ ਸੱਤਿਆਨਾਸ ਕਰ ਦਿੰਦੀ ਹੈ ਜਿਵੇਂ ਬਾਣੀ ਚ ਮਹਾਰਾਜ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਕਿ ਬੇਰੀ ਦੇ ਕੋਲ ਕੇਲੇ ਦਾ ਬੂਟਾ ਖੜਾ ਹੁੰਦਾ ਹੈ, ਕੇਲੇ ਦੇ ਪੱਤੇ ਨਰਮ ਹੁੰਦੇ ਨੇ, ਬੇਰੀ ਦੇ ਕੰਡੇ ਮੁੜਵੇਂ ਹੁੰਦੇ ਹੈ, ਹਵਾ ਚੱਲਦੀ ਹੈ, ਕੇਲੇ ਦੇ ਪੱਤੇ ਬੇਰੀ ਦੇ ਕੰਡਿਆਂ ਨਾਲ ਲੱਗਦੇ ਨੇ, ਬੇਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰ ਦਿੰਦੇ, ਉਹਨਾਂ ਦਾ ਜੀਵਨ ਬਰਬਾਦ ਕਰ ਦਿੰਦੇ। ਇਸੇ ਤਰ੍ਹਾਂ ਦੁਰਜਨ ਪੁਰਸ਼ਾਂ ਦੀ ਸੰਗਤ ਹੈ ਜਿਹੜੀ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਬਾਣੀ ਚ ਮਹਾਰਾਜ ਸਮਝਾਉਂਦੇ ਨੇ ਕਬੀਰ ਮਾਰੀ ਮਰੋਂ ਕੋ ਸੰਗ ਕੀ, ਕੇਲੇ ਨਿਕਟ ਜਿਉਂ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਹੇ। ਕਹਿੰਦੇ ਸਾਕਤ ਪੁਰਸ਼ਾਂ ਤੋਂ ਇਸ ਤਰ੍ਹਾਂ ਪਰਾਂ ਹੋ ਕੇ ਲੰਘ ਜਾਣਾ ਚਾਹੀਦਾ ਜਿਵੇਂ ਕਾਲਖ ਵਾਲਾ ਭਾਂਡਾ ਪਿਆ ਹੋਵੇ ਰਾਹ ਦੇ ਵਿੱਚ, ਕਿਸੇ ਨੇ ਚਿੱਟੇ ਕੱਪੜੇ ਪਾਏ ਹੋਣ, ਜੇ ਉਹ ਕਾਲਖ ਵਾਲੇ ਭਾਂਡੇ ਦੇ ਕੋਲੋਂ ਦੀ ਲੰਘੇਗਾ ਚਿੱਟੇ ਕੱਪੜਿਆਂ ਨੂੰ ਕਾਲਖ ਲੱਗ ਜਾਣੀ ਹੈ, ਪਰਾਂ ਹੋ ਕੇ ਲੰਘਣਾ ਪੈਂਦਾ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ। ਜਿਵੇਂ ਕਾਲੇ ਭਾਂਡੇ ਦੇ ਕੋਲੋਂ ਦੀ ਲੰਘਿਆ ਕਾਲਖ ਲੱਗ ਜਾਂਦੀ ਹੈ, ਇਸੇ ਤਰ੍ਹਾਂ ਦੁਰਜਨ ਪੁਰਸ਼ਾਂ ਕੋਲ ਬੈਠ ਕੇ ਜੀਵਨ ਬਰਿਆਈਆਂ ਸਿੱਖਦਾ। ਦੇਖੋ, ਜੰਮਦਾ ਕੋਈ ਚੋਰ ਨਹੀਂ ਹੁੰਦਾ। ਜਦ ਚੋਰਾਂ ਦੀ ਸੰਗਤ ਕਰਦਾ ਤਾਂ ਚੋਰ ਬਣਦਾ। ਜੰਮਦਾ ਕੋਈ ਜੂਏਬਾਜ਼ ਨਹੀਂ ਹੁੰਦਾ। ਜੂਆ ਖੇਡਣ ਵਾਲਿਆਂ ਦੀ ਸੰਗਤ ਕਰਦਾ ਤਾਂ ਜੂਏਬਾਜ਼ ਬਣਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਥਾਂ ਥਾਂ ਤੇ ਮਾੜੀ ਸੰਗਤ ਕਰਨ ਤੋਂ ਵਰਜਿਆ ਤੇ ਚੰਗੀ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਜਾਂ ਇਉਂ ਕਹੀਏ ਕਿ ਚੰਗੇ ਗੁਣਾਂ ਦੀ ਮਾਂ ਸਤ ਸੰਗਤ, ਔਗੁਣਾਂ ਦੀ ਮਾਂ ਹੈ ਕੁਸੰਗਤ। ਜਿੰਨੀਆਂ ਕਿਸੇ ਵਿੱਚ ਚੰਗਿਆਈਆਂ ਪਾਈਆਂ ਜਾਂਦੀਆਂ ਨੇ ਚੰਗੇ ਗੁਣ, ਉਹ ਸਤ ਸੰਗਤ ਦੀ ਕਿਰਪਾ ਹੈ। ਜਿੰਨੇ ਕਿਸੇ ਵਿੱਚ ਬੁਰਿਆਈਆਂ ਪਾਈਆਂ ਜਾਂਦੀਆਂ ਨੇ, ਐਬ ਪਾਏ ਜਾਂਦੇ ਨੇ, ਉਹ ਮਾੜੀ ਸੰਗਤ ਦੀ ਕਿਰਪਾ ਹੈ। ਦੋ ਤਰ੍ਹਾਂ ਦੀ ਸੰਗਤ ਹੈ। ਸੋ ਆਓ ਆਪਾਂ ਪਹਿਲਾਂ ਕੁਸੰਗਤ 'ਤੇ ਵਿਚਾਰ ਕਰਾਂਗੇ ਕਿ ਕੁਸੰਗਤ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ। ਫਿਰ ਸਤਸੰਗਤ, ਸੰਗਤ ਕਰਕੇ ਜੀਵ ਦਾ ਕਿਵੇਂ ਉਧਾਰ ਹੋ ਜਾਂਦਾ। ਇਹ ਸ਼ਬਦ ਪੜ੍ਹੋ ਸਾਰੇ, ਫਿਰ ਅੱਗੇ ਵਿਚਾਰ ਸ਼ੁਰੂ ਕਰੀਏ। ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਕੱਲੀ ਕੱਲੀ ਵਿਚਾਰ ਬੜੇ ਧਿਆਨ ਨਾਲ ਜਦ ਸੁਣਾਂਗੇ ਆਪਾਂ, ਉਹ ਜਿਹੜਾ ਬਾਣੀ ਦਾ ਸੁਭਾਅ ਹੈ ਆਪਣੇ ਮਨ 'ਤੇ ਲਾਗੂ ਹੋਵੇਗਾ। ਬਾਣੀ ਦਾ ਸੁਭਾਅ ਸ਼ਾਂਤ, ਬਾਣੀ ਦਾ ਸੁਭਾਅ ਪਵਿੱਤਰ, ਆਪਣੇ ਮਨ ਨੂੰ ਪਵਿੱਤਰ ਅਤੇ ਸ਼ਾਂਤ ਕਰ ਦੇਗੀ। ਸੋ ਸਾਰੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ। ਮਹਾਰਾਜ ਬਾਣੀ 'ਚ ਐਸਾ ਫਰਮਾਉਂਦੇ ਹਨ,
ਸਤਸੰਗਤ ਮਿਲੇ ਸੋਈ ਤਰਿਆ ਮੇਰੇ ਮਾਧੋ, ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਸੰਗਤ ਮਿਲੇ ਸੋਈ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਮੇਰੇ ਮਾਧੋ ਜੀ,
ਕਸੂਰ ਪੱਟੀ ਦੇ ਇਲਾਕੇ ਵਿੱਚ, ਤਰਨ ਤਾਰਨ ਦੇ ਇਲਾਕੇ ਨੂੰ ਪੱਟੀ ਦਾ ਇਲਾਕਾ ਕਹਿੰਦੇ। ਕੁਛ ਇਲਾਕਾ ਪਾਕਿਸਤਾਨ ਵਿੱਚ ਚਲਿਆ ਗਿਆ, ਕੁਛ ਆਪਣੇ ਦੇਸ਼ ਵਿੱਚ। ਪੱਟੀ ਦੇ ਵਿੱਚ ਇੱਕ ਬੜਾ ਅਮੀਰ ਧਨਾੜ ਸੇਠ ਸ਼ਾਹੂਕਾਰ ਰਹਿੰਦਾ ਜਿਹਦੇ ਘਰ ਧਨ ਪਦਾਰਥ ਦਾ ਕੋਈ ਘਾਟਾ ਨਹੀਂ। ਪਿਛਲੀ ਉਮਰੇ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਉਹਦਾ ਨਾਂ ਸੇਠ ਨੇ ਪ੍ਰੇਮਾ ਰੱਖਿਆ। ਨਾਂ ਵੀ ਪ੍ਰੇਮਾ ਹੈ ਤੇ ਪ੍ਰੇਮ ਵੀ ਬਹੁਤ ਕਰਦਾ। ਪਿਛਲੀ ਉਮਰੇ ਮਿਲਿਆ ਇੱਕੋ ਹੀ ਪੁੱਤਰ ਸੀ, ਪ੍ਰੇਮਾ ਜੋ ਕੁਛ ਵੀ ਕਰਦਾ ਸੇਠ ਨੂੰ ਰੋਕਦਾ ਨਹੀਂ ਹੈ। ਠੀਕ ਹੈ ਬੱਚਿਆਂ ਨਾਲ ਲਾਡ ਜ਼ਰੂਰ ਕਰਨਾ ਚਾਹੀਦਾ, ਪਰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿਤੇ ਲਾਡ ਇਹਦੇ ਜੀਵਨ ਨੂੰ ਖਰਾਬ ਨਾ ਕਰ ਦੇਵੇ, ਉਹ ਲਾਡ ਨਹੀਂ ਕਰਨੇ ਚਾਹੀਦੇ। ਖਾਣ ਪੀਣ ਪਹਿਨਣ ਦਾ ਲਾਡ ਦੇਣਾ ਚਾਹੀਦਾ, ਪਰ ਬਚਪਨ ਤੋਂ ਬੱਚੇ ਦਾ ਝੁਕਾਅ ਗੁਰਮਤ ਵੱਲ ਨਾਮ ਬਾਣੀ ਵੱਲ ਰੱਖਣਾ ਮਾਤਾ ਪਿਤਾ ਦਾ ਫਰਜ਼ ਹੁੰਦਾ। ਪਰ ਉਹ ਬੱਚਿਆਂ ਨੂੰ ਗੁਰਮਤ ਵੱਲ ਪ੍ਰੇਰਦੇ ਨੇ ਜਿਹੜੇ ਆਪ ਗੁਰਮਤ ਤੇ ਚੱਲਦੇ। ਉਹ ਛੋਟੇ ਛੋਟੇ ਬੱਚਿਆਂ ਨੂੰ ਪਾਠ ਕਰਨਾ ਸਿਖਾਉਂਦੇ, ਆਪਣੇ ਗੁਰੂਆਂ ਬਾਰੇ ਦੱਸਦੇ ਨੇ, ਇਤਿਹਾਸ ਬਾਰੇ ਦੱਸਦੇ ਨੇ। ਸਵੇਰੇ ਨਾਲ ਸੰਗ ਗੁਰੂ ਘਰ ਲੈ ਕੇ ਜਾਣਗੇ, ਕਿਉਂਕਿ ਜਿਹੜਾ ਪਹਿਲਾਂ ਜੀਵਨ ਹੁੰਦਾ ਹੈ ਕੱਚੇ ਦੁੱਧ ਵਰਗਾ ਹੁੰਦਾ, ਕੱਚੇ ਦੁੱਧ ਦਾ ਕੁਛ ਵੀ ਬਣਾਇਆ ਜਾ ਸਕਦਾ, ਪਰ ਜਦੋਂ ਦੁੱਧ ਫਟ ਜਾਏ ਫਿਰ ਕੁਛ ਨਹੀਂ ਬਣਾਇਆ ਜਾ ਸਕਦਾ। ਇਹ ਮਾਤਾ ਪਿਤਾ ਦਾ ਫਰਜ਼ ਬਣਦਾ ਕਿ ਬੱਚੇ ਦਾ ਜੀਵਨ ਕੈਸਾ ਬਣਾਉਣਾ। ਜਿਹਦਾ ਪਿਤਾ ਗੁਰਮੁਖ ਹੈ, ਬਾਣੀ ਪੜ੍ਹਦਾ, ਸਿਮਰਨ ਕਰਦਾ, ਸਵੇਰੇ ਉੱਠ ਕੇ ਦੇਖਿਆ ਬੱਚੇ ਉਹਨਾਂ ਦੀ ਨਕਲ ਕਰਦੇ, ਕੋਲ ਬੈਠ ਜਾਣਗੇ ਮਾਲਾ ਲੈ ਕੇ, ਭਾਵੇਂ ਉਹਨਾਂ ਨੂੰ ਪਤਾ ਨਹੀਂ ਭਜਨ ਕਰਦਾ, ਪਰ ਉਹ ਕਾਪੀ ਕਰਦੇ ਨੇ। ਜਿਨ੍ਹਾਂ ਦੇ ਮਾਤਾ ਪਿਤਾ ਬਾਣੀ ਪੜ੍ਹਦੇ ਨੇ, ਛੋਟੇ ਛੋਟੇ ਬੱਚੇ ਉਹਨਾਂ ਦੇ ਕੋਲ ਦੁਨਿਆਵੀ ਕਾਪੀਆਂ ਲੈ ਕੇ ਬਹਿ ਜਾਂਦੇ, ਨਕਲ ਕਰਦੇ। ਪਰ ਜਿਹਦਾ ਪਿਤਾ ਆਪ ਹੀ ਸ਼ਰਾਬ ਪੀਂਦਾ ਹੈ, ਦੇਖਿਆ ਛੋਟੇ ਛੋਟੇ ਬੱਚੇ ਸ਼ੀਸ਼ਿਆਂ ਚ ਪਾਣੀ ਪੀ ਕੇ ਪਾ ਕੇ ਪੀਣ ਲੱਗ ਜਾਂਦੇ, ਰੀਸਾਂ ਕਰਨ ਲੱਗ ਜਾਂਦੇ, ਭਾਵੇਂ ਉਦੋਂ ਉਹਨਾਂ ਨੂੰ ਦੇਖ ਕੇ ਉਹ ਖੁਸ਼ ਹੁੰਦੇ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਗਲਤ ਬੀਜ ਬੀਜਿਆ ਜਾ ਰਿਹਾ। ਕਿੱਕਰ ਦਾ ਬੀਜ ਬੀਜ ਕੇ ਫਿਰ ਤਾਂ ਸੂਲਾਂ ਹੀ ਚਬਾਉਣੀਆਂ ਪੈਂਦੀਆਂ, ਕੰਡੇ ਚੁਭਦੇ ਹੁੰਦੇ। ਸੋ ਬੱਚਿਆਂ ਨਾਲ ਲਾਡ ਜ਼ਰੂਰ ਕਰਨਾ ਚਾਹੀਦਾ, ਪਰ ਇਹ ਖਿਆਲ ਰੱਖਣਾ ਚਾਹੀਦਾ ਕਿ ਗੁਰਮਤ ਤੋਂ ਦੂਰ ਨਾ ਚਲੇ ਜਾਣ। ਹੁਣ ਸੇਠ ਲਾਡ ਜ਼ਰੂਰ ਕਰਦਾ, ਜੋ ਵੀ ਕੰਮ ਕਰਦਾ ਪ੍ਰੇਮੇ ਨੂੰ ਰੋਕਦਾ ਨਹੀਂ, ਕਹਿੰਦਾ ਵੱਡਾ ਹੋ ਕੇ ਸਿਆਣਾ ਹੋ ਜਾਏਗਾ। ਜਿਵੇਂ ਕਈ ਮਾਤਾ ਪਿਤਾ ਆਪਣੇ ਛੋਟੇ ਛੋਟੇ ਬੱਚਿਆਂ ਦੇ ਕੇਸ ਕੱਟ ਦਿੰਦੇ, ਕਹਿੰਦੇ ਨੇ ਵੱਡੇ ਹੋ ਕੇ ਰੱਖ ਲੈਣਗੇ। ਜਦੋਂ ਛੋਟੇ ਹੁੰਦਿਆਂ ਨੂੰ ਕਿਸੇ ਨੇ ਕੇਸਾਂ ਦੀ ਮਹੱਤਤਾ ਨਹੀਂ ਦੱਸੀ, ਵੱਡੇ ਹੋ ਕੇ ਤਾਂ ਫਿਰ ਕਰਨਗੇ, ਫਿਰ ਕਦੋਂ ਗੁਰਮੁਖ ਬਣਨ ਲੱਗੇ ਨੇ ਉਹ। ਉਹਨਾਂ ਨੂੰ ਦੱਸਣਾ ਚਾਹੀਦਾ ਮਾਤਾ ਕਿ ਤੂੰ ਸਿੱਖ ਧਰਮ ਵਿੱਚ ਜੰਮਿਆ, ਜਿਹਦੇ ਚ ਭਾਈ ਤਾਰੂ ਸਿੰਘ ਵਰਗੇ ਸ਼ਹੀਦ ਹੋਏ ਨੇ, ਸਿਰ ਦਾ ਖੋਪਰ ਲਵਾ ਲਿਆ ਜਿਨ੍ਹਾਂ ਨੇ, ਪਰ ਕੇਸ ਨਹੀਂ ਕਟਾਏ। ਇਹ ਫਰਜ਼ ਹੈ ਮਾਂ ਪਿਓ ਦਾ। ਸੌ ਪ੍ਰੇਮਾ ਜੋ ਕੁਛ ਵੀ ਕਰਦਾ ਉਹਦੇ ਘਰ ਦੇ ਉਹਨੂੰ ਵਰਜਦੇ ਨੇ, ਕਹਿੰਦੇ ਇੱਕੋ ਹੀ ਪੁੱਤਰ ਹੈ, ਲਾਡ ਕਰਦੇ ਨੇ। ਹੌਲੀ ਹੌਲੀ ਬਚਪਨ ਗੁਜ਼ਰਿਆ, ਜਵਾਨੀ ਚ ਪੈਰ ਰੱਖਿਆ, ਕੁਛ ਸੰਗਤ ਮਿਲ ਗਈ ਸ਼ਰਾਬਾਂ ਪੀਣ ਵਾਲਿਆਂ ਦੀ। ਸਿਆਣੇ ਕਹਿੰਦੇ ਨੇ ਜਿੱਥੇ ਤਿੰਨ ਗੱਲਾਂ ਇਕੱਠੀਆਂ ਹੋ ਜਾਣ, ਇੱਕ ਜਵਾਨੀ ਦੀ ਉਮਰ ਹੋਵੇ, ਦੂਜਾ ਰਿਜਕ ਹੋਵੇ ਘਰ ਵਿੱਚ, ਤੇ ਤੀਜਾ ਸ਼ਰਾਬ ਪੀਣ ਲੱਗ ਜਾਏ, ਕੋਈ ਦੁਨੀਆਂ ਦੀ ਤਾਕਤ ਉਹਨੂੰ ਨਰਕ ਤੋਂ ਬਚਾ ਨਹੀਂ ਸਕਦੀ। ਫਿਰ ਇੱਕ ਮਦੀ, ਦੂਜਾ ਤਰਨ, ਤੀਜਾ ਅਤ ਧਨ ਧਾਮ। ਇੱਕ ਮਦੀ ਇੱਕ ਸ਼ਰਾਬ ਪੀਣ ਲੱਗ ਜਾਏ, ਦੂਜਾ ਤਰਨਿਕ ਜਵਾਨ ਹੋਵੇ, ਤੀਜਾ ਅਤ ਧਨ ਧਾਮ, ਘਰ ਵਿੱਚ ਧਨ ਬਹੁਤ ਹੋਵੇ। ਇਹ ਤਿੰਨ ਗੱਲਾਂ ਇਕੱਠੀਆਂ ਹੋ ਜਾਣ, ਨਰਕ ਪੈਣ ਤੇ ਕਿਉਂ ਬਚਾ ਬਚਾ ਬਚਾਵੇ ਰਾਮ। ਜੇ ਰੱਬੀ ਉਹਨੂੰ ਬਚਾ ਲਵੇ ਫਿਰ ਤਾਂ ਕੀ ਕਹਿਣਾ, ਨਹੀਂ ਤਾਂ ਕੋਈ ਦੁਨੀਆਂ ਦੀ ਤਾਕਤ ਉਹਨੂੰ ਫਿਰ ਨਰਕਾਂ ਤੋਂ ਬਚਾ ਨਹੀਂ ਸਕਦੀ ਹੈ। ਜੇ ਕਿਤੇ ਜਵਾਨੀ ਦੇ ਪਹਿਰ ਚ ਲੱਗਣ ਲੱਗ ਜਾਏ ਰੱਬ ਦੇ ਪਾਸੇ ਦੀ, ਗੁਰਮੁਖ ਬਣ ਕੇ ਬੰਦਗੀ ਕਰਨ ਲੱਗ ਜਾਏ, ਫਿਰ ਉਹ ਆਪ ਤਰ ਜਾਂਦਾ, ਕੁਲਾਂ ਨੂੰ ਉਤਾਰ ਦਿੰਦਾ। ਤੇ ਜੇ ਕਿਤੇ ਜਵਾਨੀ ਵਾਲੇ ਪਾਸੇ ਲੱਗ ਜਾਏ, ਸ਼ਰਾਬਾਂ ਵਾਲੇ ਪਾਸੇ, ਨਸ਼ੇ ਵਾਲੇ ਪਾਸੇ, ਫਿਰ ਆਪ ਤਾਂ ਨਰਕਾਂ ਨੂੰ ਜਾਂਦਾ, ਹੋਰ ਕਈਆਂ ਸੰਗੀ ਸਾਥੀਆਂ ਨੂੰ ਲੈ ਜਾਂਦਾ ਨਾਲ। ਕਿਉਂਕਿ ਇਹੀ ਉਮਰ ਹੈ। ਭਰਥਰੀ ਜੀ ਨੂੰ ਪੁੱਛਿਆ, ਭਰਥਰੀ ਜੀ ਰੱਬ ਨੂੰ ਮਿਲਣ ਵਾਸਤੇ ਉਮਰ ਕਿਹੜੀ ਚੰਗੀ ਹੈ? ਬਚਪਨ ਚੰਗਾ ਹੈ, ਜਵਾਨੀ ਚੰਗੀ ਹੈ ਜਾਂ ਬੁਢੇਪਾ ਚੰਗਾ ਹੈ? ਭਰਥਰੀ ਜੀ ਕਹਿੰਦੇ ਜਿਹੜੀ ਉਮਰ ਵਿੱਚ ਲੱਗਣ ਲੱਗ ਜਾਏ ਉਮਰ ਚੰਗੀ ਹੈ। ਕਈਆਂ ਨੂੰ ਬਚਪਨ ਚ ਲੱਗ ਜਾਂਦੀ ਹੈ, ਕਈ ਛੋਟੇ ਛੋਟੇ ਬੱਚੇ ਗੁਰੂ ਵਾਲੇ ਬਣ ਕੇ ਬਾਣੀ ਪੜ੍ਹਨ ਲੱਗ ਜਾਂਦੇ, ਸਿਮਰਨ ਕਰਨ ਲੱਗ ਜਾਂਦੇ। ਕਈਆਂ ਨੂੰ ਜਵਾਨੀ ਚ ਲੱਗ ਜਾਂਦੀ ਹੈ ਲਗਨ, ਕਈਆਂ ਨੂੰ ਬੁਢੇਪੇ ਵਿੱਚ ਵੀ ਆ ਕੇ ਲੱਗ ਜਾਂਦੀ ਹੈ, ਪਰ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਉਹਨਾਂ ਨੂੰ ਲੱਗਦੀ ਨਹੀਂ ਹੈ। ਉਹ ਬੇਪਰਵਾਹੀ ਦੇਖੀ ਜਾਏਗੀ ਜਿਹੜੀ ਬਣੇਗੀ, ਖਾਓ ਪੀਓ ਮੌਜਾਂ ਕਰੋ, ਇਹ ਜਗ ਮਿੱਠਾ ਅੱਗੇ ਕਿਹਨੇ ਦਿੱਠਾ। ਪ੍ਰੇਮ ਨਾਲ ਸਮਝਾਇਆ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵਾਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਦੇਖੋ ਮਾਰੇ ਪ੍ਰੇਮ ਨਾਲ ਸਮਝਾਉਂਦੇ ਨੇ ਕਿ ਮਤ ਮਾਰੀ ਜਾਂਦੀ ਹੈ, ਚੰਗਾ ਭਲਾ ਬੰਦਾ ਪਾਗਲਾ ਵਾਂਗ ਬੋਲਣ ਲੱਗ ਜਾਂਦਾ ਹੈ, ਫਿਰ ਇੱਥੇ ਧੱਕੇ ਮਾਰਦੇ ਨੇ ਆਂਢੀ ਗੁਆਂਢੀ ਸੰਬੰਧੀ, ਤੇ ਅੱਗੇ ਰੱਬ ਦੀ ਦਰਗਾਹ ਚ ਵੀ ਧੱਕੇ ਖਾਣੇ ਪੈਂਦੇ ਨੇ। ਤੇ ਜੇ ਪ੍ਰੇਮ ਨਾਲ ਨਹੀਂ ਸਮਝਿਆ ਤਾਂ ਸਤਿਗੁਰੂ ਮਹਾਰਾਜ ਤਾੜ ਕੇ ਬਾਣੀ ਚ ਕਹਿੰਦੇ ਨੇ, ਦੁਰਮਤ ਮਦ ਜੋ ਪੀਵਤੇ, ਵਿਖਲੀ ਪਤ ਕਮਲੀ, ਨਾਮ ਰਸਾਇਣ ਜੋ ਰੱਤੇ, ਨਾਨਕ ਸੱਚ ਅਮਲੀ। ਮਹਾਰਾਜ ਕਹਿੰਦੇ ਜਿਹੜੇ ਖੋਟੀ ਮਤ ਵਾਲੇ ਇਨਸਾਨ ਸ਼ਰਾਬ ਪੀਂਦੇ ਨੇ, ਦੁਰਮਤ ਕਹਿੰਦੇ ਨੇ ਖੋਟੀ ਮਤ। ਦਾਨਾ ਬੰਦਾ ਕਦੇ ਸ਼ਰਾਬ ਨਹੀਂ ਪੀਂਦਾ ਹੁੰਦਾ, ਜਿਹੜੇ ਦਾਨੇ ਪੁਰਸ਼ ਨੇ, ਇੱਜ਼ਤ ਵਾਲੇ ਲੋਕ, ਉਹ ਇਹ ਛੇ ਗੱਲਾਂ ਨੂੰ ਕਦੇ ਚੰਗਾ ਨਹੀਂ ਕਹਿੰਦੇ। ਜੂਪ ਮਦ ਅਰਵੇਸਵਾ, ਚੋਰੀ ਅਹਿੰਸਾ ਨਾਰ, ਸਬਤ ਲੋਕ ਮੈਂ ਸਬਤ ਹੈ, ਸਬਤ ਨਾ ਸੋਹੇ ਦੁਆਰ। ਜਿਹੜੇ ਇੱਜ਼ਤ ਵਾਲੇ ਲੋਕ, ਦਾਨੇ ਪੁਰਸ਼, ਇਹਨਾਂ ਛੇ ਗੱਲਾਂ ਨੂੰ ਕਦੇ ਚੰਗਾ ਨਹੀਂ ਆਖਦੇ। ਜੂਪ ਜੂਆ ਖੇਡਣਾ, ਚੱਕਰਵਰਤੀ ਰਾਜੇ ਪਾਂਡੂਆਂ ਨੇ ਜੂਆ ਖੇਡਿਆ ਸੀ। ਚੱਕਰਵਰਤੀ ਰਾਜਿਆਂ ਨੂੰ ਨੌਕਰ ਬਣ ਕੇ ਭਾਂਡੇ ਮਾਂਜਣੇ ਪਏ ਜੂਏ ਦੀ ਕਿਰਪਾ ਨਾਲ। ਅੱਜ ਵੀ ਘਰਾਂ ਦੇ ਘਰ ਬਰਬਾਦ ਹੋਏ ਦੇਖੇ ਜਾ ਸਕਦੇ। ਜੂਪ ਮਦ ਸ਼ਰਾਬ ਪੀਤੀ ਸੀ, ਜਾਦਵ ਕੁਲ ਦੇ ਮੁੰਡਿਆਂ ਨੇ 56 ਕਰੋੜ ਜਾਦਵ ਸ਼ਰਾਬ ਦੀ ਕਿਰਪਾ ਨਾਲ ਖਤਮ ਹੋਇਆ। ਜੂਪ ਮਦ ਅਰ ਵੇਸਵਾ, ਵੇਸਵਾ ਗਾਮੀ ਹੋਇਆ ਜਾਮਲ ਪੰਡਿਤ, ਰਾਜ ਪੰਡਿਤ, ਜਿਹਦਾ ਰਾਜ ਦਰਬਾਰ ਵਿੱਚ ਸਤਿਕਾਰ ਹੁੰਦਾ ਸੀ। ਮਾਤਾ ਪਿਤਾ ਨੇ ਸਮਝਾਇਆ, ਰਾਜੇ ਨੇ ਸਮਝਾਇਆ, ਨਹੀਂ ਮੰਨਿਆ। ਵੇਸਵਾ ਨਾਲ ਵਿਆਹ ਕਰਕੇ ਸ਼ਹਿਰ ਚੋਂ ਬਾਹਰ ਕੱਢਤਾ ਧੱਕੇ ਮਾਰ। ਰਾਜ ਪੰਡਿਤ ਜਿਹਦਾ ਲੋਕ ਸਤਿਕਾਰ ਕਰਦੇ ਸੀ, ਇਸ ਸਾਹਿਬ ਨੇ ਸ਼ਹਿਰ ਚੋਂ ਬਾਹਰ ਕਢਾ ਦਿੱਤਾ। ਜੂਪ ਮਾਦਰ ਵੇਸਵਾ, ਚੋਰੀ, ਚੋਰੀ ਕਰਨ ਵਾਲੇ ਦੀ ਸੱਕਾ ਭਰਾ ਜਮਾਨਤ ਨਹੀਂ ਦਿੰਦਾ, ਚੋਰ ਕੀ ਹਾਮਾ ਭਰੇ ਨਾ ਖੋਏ। ਹਿੰਸਾ, ਜਿਹੜਾ ਹਿੰਸਾ ਕਰਨ ਵਾਲਾ ਹੈ ਉਹ ਕਿਸੇ ਉੱਤੇ ਦਇਆ ਰਹਿਮ ਨਹੀਂ ਕਰ ਸਕਦਾ। ਨਾਰ, ਜਿਹੜਾ ਕਿਸੇ ਪਰਾਈ ਇੱਜ਼ਤ ਵੱਲ ਤੱਕਦਾ ਉਹਦੀ ਕਦੇ ਇੱਜ਼ਤ ਨਹੀਂ ਹੁੰਦੀ। ਇਹਨਾਂ 6 ਗੱਲਾਂ ਨੂੰ ਦਾਨੇ ਬੰਦੇ ਕਦੇ ਚੰਗਾ ਨਹੀਂ ਕਹਿੰਦੇ। ਇੱਕ ਸ਼ਰਾਬ ਛੱਡ ਦੇਵੇ, ਉਹਦੇ ਵਿੱਚ ਬਹੁਤ ਸਾਰੇ ਔਗਣ ਆਪਣੇ ਆਪ ਚਲੇ ਜਾਂਦੇ। ਵੈਸੇ ਤਾਂ ਸਾਰੇ ਨਸ਼ਿਆਂ ਨੂੰ ਮਨਾ ਕੀਤਾ ਮਹਾਰਾਜ ਨੇ ਬਾਣੀ ਚ, ਇੱਕ ਨਸ਼ਾ ਵਰਤਣ ਦੀ ਆਗਿਆ ਦਿੱਤੀ ਹੈ ਬਾਣੀ ਚ, ਬਾਕੀ ਸਾਰੇ ਮਨਾ ਕੀਤੇ ਨੇ। ਇੱਕ ਨਸ਼ਾ ਵਰਤ ਸਕਦੇ ਹਾਂ ਉਹਦੀ ਆਗਿਆ ਬਾਣੀ ਚ, ਬਾਕੀ ਨਹੀਂ। ਕਈ ਬੜੇ ਤਾਵਲੇ ਹੋਣਗੇ ਵੀ ਉਹੀ ਸੁਣ ਲੈਂਦੇ, ਚਲੋ ਉਹੀ ਵਰਤ ਲਿਆ ਕਰਾਂਗੇ। ਪੀਠ ਆਪਣੇ ਵਰਗਾ ਵੀ ਕੋਈ ਨਹੀਂ ਤੇ ਦਿਆਲੂ ਸਤਿਗੁਰੂ ਮਹਾਰਾਜ ਵਰਗਾ ਵੀ ਕੋਈ ਨਹੀਂ ਹੈ। ਜਿੰਨੇ ਆਪਾਂ ਢੀਠਾਂ ਉਹਨੇ ਹੀ ਸਤਿਗੁਰੂ ਦਿਆਲੂ ਨੇ। ਇੱਕ ਨਸ਼ਾ ਮਹਾਰਾਜ ਕਹਿੰਦੇ ਨੇ ਵਰਤ ਸਕਦੇ ਹੋ, ਹੋਰ ਸਾਰੇ ਨਸ਼ੇ ਮਨਾ ਕੀਤੇ ਮਹਾਰਾਜ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਧਰ ਨੂੰ ਤਾਰਦੇ ਹੋਏ ਦਿੱਲੀ ਮਜਨੂ ਦੇ ਟਿੱਲੇ ਇੱਥੇ ਬੈਠੇ ਨੇ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਭਾਈ ਮਰਦਾਨਾ ਰਬਾਬ ਰੱਖ ਕੇ ਜਮਣਾ ਦੇ ਕਿਨਾਰੇ ਕਿਨਾਰੇ ਟਹਿਲਦਾ ਫਿਰਦਾ। ਭਾਈ ਮਰਦਾਨੇ ਨੂੰ ਇੱਕ ਬੰਦਾ ਮਿਲਿਆ ਜਿਹਦਾ ਚਿਹਰਾ ਬੜਾ ਉਦਾਸ ਮੁਰਝਾਇਆ ਹੋਇਆ। ਦੇਖ ਕੇ ਭਾਈ ਮਰਦਾਨੇ ਨੇ ਅਨੁਮਾਨ ਲਾ ਲਿਆ ਇਹਨੂੰ ਕੋਈ ਦੁੱਖ ਹੈ ਜਿਹੜਾ ਉਦਾਸ, ਕਿਉਂਕਿ ਜਿਹੜਾ ਚਿਹਰਾ ਸਾਡੇ ਮਨ ਦਾ ਥਰਮਾਮੀਟਰ, ਜੇ ਕੋਈ ਦੁੱਖ ਹੋਵੇ ਆਪਣਾ ਚਿਹਰਾ ਮੁਰਝਾ ਜਾਂਦਾ। ਆਪਾਂ ਭਾਵੇਂ ਜਿੰਨੀਆਂ ਮਰਜ਼ੀ ਬਨਾਉਟੀ ਗੱਲਾਂ ਜੀ ਕਰੀਏ ਹੱਸ ਕੇ, ਪਰ ਸਿਆਣੇ ਬੰਦੇ ਕਹਿੰਦੇ ਨੇ ਤੂੰ ਉਦਾਸ ਲੱਗਦਾ ਕੋਈ ਤੈਨੂੰ ਦੁੱਖ ਹੈ, ਜੇ ਖੁਸ਼ੀ ਹੋਵੇ ਤਾਂ ਚਿਹਰਾ ਖਿੜਿਆ ਹੁੰਦਾ। ਜਿਹੜੇ ਬੰਦਗੀ ਕਰਨ ਵਾਲੇ ਗੁਰਮੁਖ ਨੇ ਉਹ ਸਦਾ ਹੀ ਖੁਸ਼ ਕਿਉਂ ਰਹਿੰਦੇ ਆ? ਕਿਉਂਕਿ ਉਹਨਾਂ ਦੇ ਅੰਦਰ ਸਦਾ ਆਨੰਦ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਖੁਸ਼ੀ, ਸਦਾ ਪ੍ਰਸੰਨਤਾ, ਤਾਂ ਕਿ ਉਹ ਮਨ ਕਰਕੇ ਸ਼ਬਦ ਨਾਲ ਬਾਣੀ ਨਾਲ ਜੁੜੇ ਰਹਿੰਦੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਭਾਈ ਮਰਦਾਨਾ ਪੁੱਛਦਾ ਨੂੰ, ਭਾਈ ਤੂੰ ਉਦਾਸ ਲੱਗਦਾ, ਤੇਰਾ ਚਿਹਰਾ ਮੁਰਝਾਇਆ ਹੋਇਆ, ਤੈਨੂੰ ਕਿਹੜੀ ਗੱਲ ਦਾ ਦੁੱਖ ਹੈ? ਉਹ ਫੁੱਟ ਫੁੱਟ ਕੇ ਰੋ ਪਿਆ। ਕਹਿੰਦਾ ਫਕੀਰ ਸਾਈਂ, ਇੱਥੇ ਮੈਂ ਰਾਜੇ ਦੇ ਹਾਥੀ ਖਾਨੇ ਵਿੱਚ ਨੌਕਰੀ ਕਰਦਾ ਸੀ। ਜਿਹੜੇ ਹਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਰਾਤ ਮਰ ਗਿਆ। ਹੁਣ ਮੈਨੂੰ ਫਿਕਰ ਲੱਗਿਆ ਮੇਰੇ ਬਾਲ ਬੱਚੇ ਭੁੱਖੇ ਮਰਨਗੇ, ਮੈਂ ਕੀ ਕਰੂੰਗਾ, ਮੇਰਾ ਨਿਰਵਾਹ ਕਿਵੇਂ ਹੋਏਗਾ? ਭਾਈ ਮਰਦਾਨਾ ਕਹਿੰਦਾ ਦੇਖ, ਜਿਹਨੂੰ ਪਰਮਾਤਮਾ ਨੇ ਜਨਮ ਦਿੱਤਾ ਉਹਨੂੰ ਰੋਜ਼ੀ ਵੀ ਦਿੱਤੀ ਹੈ। ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਉਹਦੀ ਰੋਜ਼ੀ ਬਣਾਉਂਦਾ ਪਰਮਾਤਮਾ। ਪਹਿਲੋ ਦੇਤਾ ਰਿਜਕ ਸੰਬਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਹਿਲਾਂ ਰਿਜਕ ਬਣਾ ਕੇ ਫਿਰ ਉਹਨੂੰ ਜਨਮ ਦਿੰਦਾ। ਪਹਿਲਾਂ ਬਣੀ ਪਰਾ ਲਬਧ, ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮੇਂ ਚਿੱਤ ਨਹੀਂ ਬਣਦਾ ਧੀਰ। ਸਰੀਰ ਬਾਅਦ ਵਿੱਚ ਬਣਦਾ, ਉਹਦੀ ਪਰਾ ਲਬਧ ਰੋਜ਼ੀ ਪਹਿਲਾਂ ਬਣਾਉਂਦਾ ਭਗਵਾਨ। ਭਾਈ ਮਰਦਾਨਾ ਕਹਿੰਦਾ ਉਹ ਤਾਂ ਪੱਥਰਾਂ ਦੇ ਵਿੱਚ, ਜਿੱਥੇ ਕੋਈ ਆਉਣ ਜਾਣ ਦਾ ਸਾਧਨ ਹੀ ਕੋਈ ਨਹੀਂ। ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੀ ਕੋ, ਮਤ ਰੇ ਜੀ ਡਰਾਹੀ। ਜਿੱਥੇ ਜਾਣ ਦਾ ਸਾਧਨ ਹੀ ਕੋਈ ਨਹੀਂ, ਰਸਤਾ ਹੀ ਕੋਈ ਨਹੀਂ, ਉੱਥੇ ਵੀ ਪਰਮਾਤਮਾ ਰੋਜ਼ੀ ਭੇਜਦਾ, ਜੀਵਾਂ ਨੂੰ ਦਿੰਦਾ ਹੈ, ਤੂੰ ਕਾਹਤੇ ਚਿੰਤਾ ਕਰਦਾ? ਭਾਈ ਮਰਦਾਨਾ ਨੂੰ ਸਮਝਾਉਂਦਾ, ਕਿਰਪਾ ਕਰੋ, ਇਹਨੂੰ ਸੁਖੀ ਕਰੋ। ਮਹਾਰਾਜ ਪੁੱਛਦੇ ਨੇ ਭਾਈ ਤੈਨੂੰ ਕਿਹੜੀ ਗੱਲ ਦਾ ਦੁੱਖ ਹੈ? ਉਹ ਕਹਿੰਦਾ ਮਹਾਰਾਜ ਮੈਂ ਇੱਥੇ ਰਾਜੇ ਦੇ ਹਾਥੀ ਖਾਨੇ ਵਿੱਚ ਨੌਕਰੀ ਕਰਦਾ ਸੀ, ਇਹ ਸਿਕੰਦਰ ਲੋਧੀ ਬਾਦਸ਼ਾਹ ਸੀ ਜਿਹਦਾ ਹਾਥੀ ਮਰਿਆ ਸੀ। ਉਹ ਜਿਹੜੇ ਹਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਮਰ ਗਿਆ। ਹੁਣ ਮੈਨੂੰ ਚਿੰਤਾ ਲੱਗੀ, ਮੇਰੀ ਨੌਕਰੀ ਬੰਦ ਹੋ ਜਾਏਗੀ, ਮੇਰੇ ਬਾਲ ਬੱਚੇ ਭੁੱਖੇ ਮਰਨਗੇ, ਮੈਂ ਕੀ ਕਰਾਂਗਾ। ਮਹਾਰਾਜ ਕਹਿੰਦੇ ਉਹ ਹਾਥੀ ਮਰਿਆ ਨਹੀਂ ਹੈ, ਤੈਨੂੰ ਐਵੇਂ ਗਲਤ ਫਹਿਮੀ ਹੋ ਗਈ। ਨਹੀਂ ਮਹਾਰਾਜ, ਉਹ ਤਾਂ ਸਾਰੇ ਦਿੱਲੀ ਸ਼ਹਿਰ ਚ ਖਬਰ ਫੈਲ ਗਈ, ਰਾਜੇ ਨੂੰ ਵੀ ਖਬਰ ਹੋ ਗਈ ਕਿ ਤੇਰਾ ਹਾਥੀ ਮਰ ਗਿਆ। ਮਹਾਰਾਜ ਕਹਿੰਦੇ ਨਹੀਂ, ਹਾਥੀ ਨਹੀਂ ਮਰਿਆ, ਹਾਥੀ ਜਿਉਂਦਾ, ਜਾ ਦੇਖ ਜਾ ਕੇ। ਭਾਈ ਮਰਦਾਨਾ ਕਹਿੰਦਾ ਜਾ ਦੇਖ ਤਾਂ ਸਹੀ ਮਹਾਰਾਜ, ਜੋ ਕੁਛ ਕਹਿੰਦੇ ਨੇ ਸੱਤ ਹੁੰਦੇ, ਕਿਉਂਕਿ ਗੁਰੂ ਸਮਰੱਥ ਹੈ। ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛੜ ਤਾਨ ਮਿਲਾਇਆ। ਕਿਉਂਕਿ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਜੀਵਾ। ਗੁਰੂ ਵੀ ਤਾਕਤ ਹੈ, ਮਰਿਆਂ ਨੂੰ ਜਿਉਂਦੇ ਕਰ ਸਕਦਾ ਹੈ। ਪ੍ਰਭਾਵ ਹੈ ਬਿਨ ਸਾਸ ਤੇ ਰੱਖ ਹੈ, ਬਿਨਾ ਸਵਾਸ ਤੋਂ ਵੀ ਜਿਉਂਦੇ ਰੱਖ ਸਕਦਾ। ਖੈਰ ਜਦੋਂ ਜਾ ਕੇ ਉਹਨੇ ਦੇਖਿਆ ਜਿਹੜਾ ਹਾਥੀ ਮਰ ਗਿਆ ਸੀ, ਮਰ ਦੀ ਕਿਰਪਾ ਨਾਲ ਉਹ ਖੜਾ ਝੂਮ ਰਿਹਾ ਜਿਉਂਦਾ ਹੋ। ਇਹ ਖਬਰ ਦਿੱਲੀ ਵਿੱਚ ਜੰਗਲ ਦੀ ਅੱਗ ਵਾਂਗੂ ਪਲਾਂ ਚ ਹੀ ਫੈਲ ਗਈ ਵੀ ਤਿੰਨ ਫਕੀਰ ਆਏ ਨੇ ਜਮੁਨਾ ਦੇ ਕਿਨਾਰੇ। ਉਹਨਾਂ ਨੇ ਬੜਾ ਮੋਝਾ, ਬੜੀ ਕਰਾਮਾਤ ਦਿਖਾਈ, ਇਹ ਰਾਜੇ ਦਾ ਮਰਿਆ ਹਾਥੀ ਜਿਉਂਦਾ ਕਰ ਦਿੱਤਾ। ਰਾਜੇ ਨੂੰ ਵੀ ਪਤਾ ਲੱਗਿਆ, ਆਪਣੇ ਵਜ਼ੀਰ ਨੂੰ ਕਹਿੰਦਾ ਉਹ ਜਿਨ੍ਹਾਂ ਨੇ ਕਰਾਮਾਤ ਦਿਖਾਈ ਇਹ ਫਕੀਰਾਂ ਨੂੰ ਬੁਲਾਓ, ਉਹਨਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਨੇ ਮਰਿਆ ਹਾਥੀ ਜਿਉਂਦਾ ਕਰ ਦਿੱਤਾ। ਵਜ਼ੀਰ ਕਹਿੰਦਾ ਬਾਦਸ਼ਾਹ, ਫਕੀਰ ਇੱਕ ਪਰਮਾਤਮਾ ਤੋਂ ਬਗੈਰ ਕਿਸ ਦੇ ਅਧੀਨ ਨਹੀਂ ਹੁੰਦਾ ਹੈ, ਬੇਮੁਤਾਜ ਹੁੰਦਾ ਹੈ। ਸੰਤ ਨਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗਹਾਰ ਕੇ ਜਾਂ ਕੋ ਪਾਕ ਸੁਆਮੀ। ਉਹਨਾਂ ਨੇ ਕੀ ਲੈਣਾ ਹੈ, ਹਾਂ ਜੇ ਤੇਰੇ ਮਨ ਵਿੱਚ ਕੋਈ ਪ੍ਰੇਮ ਸ਼ਰਧਾ ਹੈ ਤਾਂ ਆਪ ਚੱਲ ਕੇ ਜਾਓ ਨਾ। ਸਿਕੰਦਰ ਲੋਧੀ ਬਾਦਸ਼ਾਹ ਨੇ, ਇਹ ਇਬਰਾਹਿਮ ਲੋਧੀ ਬਾਦਸ਼ਾਹ ਸੀ। ਸਿਕੰਦਰ ਲੋਧੀ ਬਾਦਸ਼ਾਹ ਤਾਂ ਉਹ ਸੀ ਜਿਹਨੇ ਕਬੀਰ ਜੀ ਨੂੰ ਹਾਥੀ ਅੱਗੇ ਸਿੱਟਿਆ ਸੀ, ਇਹ ਇਬਰਾਹਿਮ ਲੋਧੀ ਬਾਦਸ਼ਾਹ ਸੀ। ਉਹ ਬਹੁਤ ਸਾਰੀਆਂ ਭੇਟਾਂ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕਰਕੇ ਕਹਿੰਦਾ ਮਹਾਰਾਜ ਅਸੀਂ ਬੜੇ ਸ਼ੁਕਰ ਗੁਜ਼ਾਰ ਹਾਂ ਆਪ ਜੀ ਦੇ, ਬੜੀ ਕਿਰਪਾ ਕੀਤੀ ਤੁਸੀਂ ਸਾਡਾ ਮਰਿਆ ਹਾਥੀ ਜਿਉਂਦਾ ਕਰਤਾ। ਮਹਾਰਾਜ ਕਹਿੰਦੇ ਉਹ ਤਾਂ ਪਹਿਲਾਂ ਹੀ ਜਿਉਂਦਾ ਸੀ, ਐਵੇਂ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਸੀ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਜਨਾਇਆ ਨਹੀਂ ਜਾਂਦਾ। ਦੇਖਿਆ ਬਹੁਤ ਵੱਡੇ ਵੱਡੇ ਕਾਰਜ ਮਹਾਂਪੁਰਸ਼ ਕਰ ਦਿੰਦੇ ਸੰਗਤਾਂ ਦੇ, ਜਦੋਂ ਆ ਕੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਹੋਈ, ਮਹਾਰਾਜ ਕਹਿੰਦੇ ਨਹੀਂ ਨਹੀਂ, ਕਿਰਪਾ ਗੁਰੂ ਮਹਾਰਾਜ ਦੀ ਹੋਈ, ਪਰਮੇਸ਼ਰ ਦੀ ਕਿਰਪਾ ਹੋਈ। ਇਹ ਗੁਰੂ ਨਾਨਕ ਦੇ ਘਰ ਦੀ ਹੈ ਗਰੀਬੀ। ਅੱਜ ਕੱਲ੍ਹ ਵਾਲੇ ਗੁਰੂ ਤਾਂ ਅਖਬਾਰਾਂ ਚ ਕਢਾਉਂਦੇ ਨੇ, ਸਵੇਰ ਨੂੰ ਟੀਵੀਆਂ ਤੇ ਆ ਜਾਂਦਾ, ਸਿਰ ਪੀੜ ਢਾਤਾ ਜੀ ਸਾਡੇ ਗੁਰੂ ਨੇ ਇੱਕ ਦਾ, ਭਾਵੇਂ ਪੈਸੇ ਦੇ ਕੇ ਬੁਲਾਇਆ ਹੋਵੇ, ਉੱਥੋਂ ਪੈਸੇ ਦੇ ਕੇ ਉਹ ਸਵੇਰ ਨੂੰ ਐਡ ਆਈ ਹੁੰਦੀ ਅਖਬਾਰਾਂ ਪੜ੍ਹਦੇ ਫਿਰੀ ਜਾਂਦੇ ਲੋਕ। ਤਾਰੇ ਗਣੇ ਜਾਤ ਹੈ ਨਾ ਤਾਰੇ ਗਣਾਤ ਹੈ, ਹੋ ਸਕਦਾ ਕੋਈ ਸਾਇੰਸਦਾਨ ਆਕਾਸ਼ ਦੇ ਤਾਰੇ ਗਿਣ ਲਵੇ, ਪਰ ਜਿੰਨੇ ਕੁ ਜੀਵਾਂ ਦਾ ਭਲਾ ਗੁਰੂ ਨਾਨਕ ਨੇ ਕੀਤਾ ਉਹ ਜੀਵ ਗਿਣੇ ਨਹੀਂ ਜਾ ਸਕਦੇ। ਇਹ ਗੁਰੂ ਨਾਨਕ ਦਾ ਘਰ ਹੈ, ਜਨਾਉਣਾ ਨਹੀਂ ਜਾਣ ਲੈਣਾ ਹੈ। ਗਰੀਬੀ ਭਾਵ ਰੱਖਣੀ ਹੈ, ਸਭ ਕੁਝ ਜਾਣਦਿਆਂ ਹੋਇਆ ਵੀ ਜਨਾਉਣਾ ਨਹੀਂ ਹੈ। ਸਬਰ ਅੰਦਰ ਸਾਵਰੀ, ਤਨ ਇਵੈ ਜਾ ਲੈਣ ਹੋਣ ਨਜੀ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਆਪਣਾ ਭੇਤ ਨਹੀਂ ਦੱਸਦੇ ਰੱਬ ਦੇ ਪਿਆਰੇ, ਰੱਬ ਵਿੱਚ ਭੇਦ ਹੁੰਦੇ ਨੇ, ਪਰ ਦੁਨੀਆਂ ਵਰਗੇ ਲੋਗਨ ਸਿਓ ਮੇਰਾ ਠਾਠਾ ਬਾਗਾ, ਸਾਚ ਨਾ ਮੇਰਾ ਮਨ ਲੱਗ। ਜਿਹੋ ਜਿਹਾ ਆ ਗਿਆ ਉਹਦੇ ਨਾਲ ਉਹੋ ਜਿਹੀਆਂ ਗੱਲਾਂ ਬਾਤਾਂ ਕਰ ਲਈਆਂ, ਆਪਣੀ ਜਿਹੜੀ ਮਨੋਬਿਰਤੀ ਹੈ ਮਨੋ ਖਿਆਲ ਉੱਥੇ ਰੱਖ। ਖੈਰ ਬਚਨ ਬਿਲਾਸ ਮਹਾਰਾਜ ਭਗਤੀ ਦੇ ਬੈਰਾਗ ਦੇ ਨਾਮ ਬਾਣੀ ਦੇ ਰਾਜੇ ਨੂੰ ਸੁਣਾਉਂਦੇ ਰਹੇ। ਸ਼ਾਮ ਦਾ ਵੇਲਾ ਹੋ ਗਿਆ, ਬਾਦਸ਼ਾਹ ਕਹਿੰਦਾ ਹੁਣ ਮੈਨੂੰ ਆਗਿਆ ਦਿਓ ਮਹਾਰਾਜ, ਮੈਂ ਇਸ ਟਾਈਮ ਸ਼ਰਾਬ ਪੀਂਦਾ ਹੁੰਦਾ। ਮੈਂ ਸੁਣਿਆ ਜਿਹੜੇ ਜੋਗੀ ਸਿੱਧ ਹੋਏ ਨੇ ਉਹ ਸ਼ਰਾਬਾਂ ਪੀ ਕੇ ਤਾੜੀਆਂ ਲਾਉਂਦੇ ਰਹੇ ਨੇ। ਜੇ ਤੁਹਾਡਾ ਹੁਕਮ ਹੋਵੇ ਤਾਂ ਤੁਹਾਨੂੰ ਮੈਂ ਇੱਕ ਵਧੀਆ ਸ਼ਰਾਬ ਦੀ ਸਰਾਹੀ ਭੇਜ ਦਿਆਂ। ਮਹਾਰਾਜ ਕਹਿੰਦੇ ਰਾਜਨ, ਜਿਹੜੀਆਂ ਸਮਾਧੀਆਂ ਨਸ਼ੇ ਦੇ ਆਸਰੇ ਲੱਗਦੀਆਂ ਨੇ ਉਹ ਝੂਠੀਆਂ ਨੇ, ਕੁਛ ਚਿਰਦੀਆਂ ਨੇ, ਉਦੋਂ ਬਾਅਦ ਰੋਗ ਲੱਗਦੇ ਨੇ, ਨਰਕ ਬਣਦਾ ਜੀਵਨ। ਮਹਾਰਾਜ ਕਹਿੰਦੇ ਤੇਰੀ ਸ਼ਰਾਬ ਦਾ ਨਸ਼ਾ ਕਿੰਨਾ ਚ ਰਹਿੰਦਾ ਹੈ? ਕਹਿੰਦਾ ਜੇ ਸ਼ਾਮ ਨੂੰ ਪੀ ਲਈਏ, ਸਵੇਰ ਨੂੰ ਪੀੜਾ ਹੁੰਦੀ ਹੈ, ਸਰੀਰ ਚ ਦੁੱਖ ਹੁੰਦਾ, ਵੱਧ ਤੋਂ ਵੱਧ ਚਾਰ ਪੈਰਾਂ ਤੱਕ ਨਸ਼ਾ ਰਹਿੰਦਾ। ਪੋਸਤ, ਭੰਗ, ਅਫੀਮ, ਮੱਧ, ਉੱਤਰ ਜਾਹੇ ਪ੍ਰਭਾਤ, ਜੇ ਸ਼ਾਮ ਨੂੰ ਵਰਤੀ ਤਾਂ ਸਵੇਰ ਨੂੰ ਬੇਨੰਦੀ ਹੁੰਦੀ ਹੈ। ਸਤਿਗੁਰ ਮਹਾਰਾਜ ਕਹਿੰਦੇ ਜੇ ਕਿਤੇ ਕੋਈ ਸਾਡੀ ਸ਼ਰਾਬ ਇੱਕ ਘੁੱਟ ਵੀ ਪੀ ਲਵੇ, ਸਾਰੀ ਜ਼ਿੰਦਗੀ ਉਹਦੀ ਮਸਤੀ ਉੱਤਰ ਨਹੀਂ ਸਕਦੀ। ਇੱਕ ਘੁੱਟ ਗੁਰੂ ਮਹਾਰਾਜ ਦੇ ਪਿਆਲੇ ਚੋਂ ਜੇ ਕਿਸੇ ਨੇ ਇੱਕ ਘੁੱਟ ਭਰ ਕੇ ਪੀ ਲਿਆ ਨਾ, ਫਿਰ ਚਰਖੜੀਆਂ ਤੇ ਚੜ੍ਹ ਕੇ ਵੀ ਮਸਤੀ ਉਤਰੀ ਨਹੀਂ ਹੈ। ਬੰਦ ਬੰਦ ਕੱਟੇ ਗਏ ਸਰੀਰ ਦੇ, ਪਰ ਉਹ ਮਸਤੀ ਨਹੀਂ ਉਤਰੀ। ਧੱਜੀਆਂ ਉੱਡ ਗਈਆਂ ਸਰੀਰ ਦੀਆਂ, ਖੋਪਰ ਲੈ ਗਏ, ਚਰਖੜੀਆਂ ਤੇ ਚੜ੍ਹ ਗਏ, ਪਰ ਉਹ ਨਸ਼ਾ ਗੂੜਾ ਹੋਇਆ ਘਟਿਆ ਨਹੀਂ ਹੈ। ਆ ਜਿਹੜੀਆਂ ਆਪਾਂ ਮਸਤੀਆਂ ਲੈਂਦੇ ਹਾਂ, ਪਹਿਲਾਂ ਧਨ ਜਾਂਦਾ, ਫਿਰ ਧਰਮ ਜਾਂਦਾ, ਫਿਰ ਇੱਜ਼ਤ ਜਾਂਦੀ ਹੈ, ਫਿਰ ਰੱਬ ਤੋਂ ਬੇਮੁਖ ਹੋਈਦਾ, ਬਾਅਦ ਵਿੱਚ ਫਿਰ ਜਦੋਂ ਬਿਮਾਰੀਆਂ ਲੱਗਦੀਆਂ ਡਾਕਟਰ ਕਹਿੰਦੇ ਨੇ ਇਹਨਾਂ ਦਾ ਇਲਾਜ ਨਹੀਂ ਹੈ, ਇਹਦੇ ਗੁਰਦੇ ਖਤਮ ਹੋ ਗਏ, ਇਹਦਾ ਲੀਵਰ ਕੰਮ ਛੱਡ ਗਿਆ, ਇਹਦੇ ਫੇਫੜੇ ਫੇਲ ਹੋ ਗਏ ਨੇ, ਜਾਓ ਘਰ ਲੈ ਜਾਓ, ਸੇਵਾ ਹੀ ਹੈ ਹੁਣ ਜਿੰਨੀ ਕੁ ਹੋ ਸਕਦੀ ਸੇਵਾ ਕਰ ਲਓ। ਪਹਿਲਾਂ ਧਨ ਗਿਆ ਨਸ਼ੇ ਤੇ, ਫਿਰ ਧਰਮ ਗਿਆ, ਫਿਰ ਇੱਜ਼ਤ ਗਈ। ਜਿਹੜੀ ਗੱਲ ਨੂੰ ਘਰ ਵਿੱਚ ਹੀ ਕਿਸੇ ਨੇ ਚੰਗਾ ਨਹੀਂ ਆਖਿਆ, ਬਾਹਰ ਹਾਰ ਕਿਨੇ ਪਾਉਣਿਆ, ਉਹਨੂੰ ਇੱਜ਼ਤ ਗਈ, ਫਿਰ ਰੱਬ ਤੋਂ ਬੇਮੁਖ ਹੋ ਗਿਆ। ਚੌਥੀ ਗੱਲ, ਹਰ ਇੱਕ ਨਸ਼ਾ ਜਿਹੜਾ ਪੋਇਜ਼ਨ ਹੁੰਦੀ ਹੈ, ਜ਼ਹਿਰ ਹੁੰਦੀ ਹੈ, ਜਿਹੜੇ ਸਰੀਰ 'ਚ ਰੋਜ਼ ਜ਼ਹਿਰ ਪਾਈ ਜਾਏਗੀ, ਆਖਰ ਤਾਂ ਇੱਕ ਦਿਨ ਫਿਰ ਅਸਰ ਹੋਣਾ ਹੀ ਹੈ। ਫਿਰ ਡਾਕਟਰ ਕਹਿੰਦੇ ਨੇ ਇਹਦਾ ਇਲਾਜ ਕੋਈ ਨਹੀਂ ਹੈ, ਘਰ ਜਾ ਕੇ ਇਹਦੀ ਸੇਵਾ ਕਰ ਲਓ। ਜੇ ਛੱਡ ਦੇਵੇ, ਪਹਿਲਾਂ ਧਨ ਬਚ ਗਿਆ, ਫਿਰ ਧਰਮ, ਫਿਰ ਇੱਜ਼ਤ, ਫਿਰ ਘਰ ਦੇ ਸੁਖੀ, ਪਰਿਵਾਰ ਸੁਖੀ ਹੋ ਗਿਆ, ਆਪ ਸੁਖੀ ਹੋ ਗਿਆ, ਫਿਰ ਉਹਦੀ ਰੱਬ ਵੀ ਜ਼ਰੂਰ ਅਰਦਾਸ ਸੁਣਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹਨੇ ਨਸ਼ਾ ਪੀਣਾ ਹੈ ਉਹ ਸਾਡੇ ਪਿਆਲੇ 'ਚ ਇੱਕ ਘੁੱਟ ਭਰ ਕੇ ਪੀ ਲਵੇ, ਨਾਨਕ ਤੇ ਜਨ ਮਸਤ ਭਏ ਹੈ ਪੀਤੇ ਮਦ ਮਤ ਵਾਲੇ। ਜਿਨ੍ਹਾਂ ਨੇ ਗੁਰੂ ਨਾਨਕ ਦੇ ਪਿਆਲੇ ਵਿੱਚੋਂ ਪ੍ਰੇਮ ਦੀ ਇੱਕ ਘੁੱਟ ਭਰ ਕੇ ਪੀ ਲਈ, ਸਦਾ ਵਾਸਤੇ ਜ਼ਿੰਦਗੀ 'ਚ ਮਸਤੀ ਉਤਰੀ ਨਹੀਂ, ਉਹ ਕਿਹੜਾ ਨਸ਼ਾ ਹੈ?
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਨਾਮ ਕੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਚਲੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਨਾਮ ਕੁਮਾਰੀ ਭੰਗ ਅਫੀਮ ਮਤ ਉਤਰ ਜਾਏ ਪਰਬਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ
ਜੇ ਨਸ਼ਾ ਵਰਤਣਾ ਨਾਮ ਬਾਣੀ ਦਾ ਵਰਤਣਾ ਜਿਹੜਾ ਚੜ ਗਿਆ ਇੱਕ ਵਾਰੀ ਮੁੜ ਕੇ ਉਤਰਦਾ ਨਹੀਂ ਹੈ ਹੁਣ ਪ੍ਰੇਮਾ ਦਿਨ ਰਾਤ ਸ਼ਰਾਬਾਂ ਪੀਂਦਾ ਮਜਲਸ ਲੱਗੀ ਰਹਿੰਦੀ ਹੈ ਚਾਰ ਛੁਪੇ ਜਿੱਥੇ ਸ਼ਰਾਬ ਆ ਗਿਆ ਉੱਥੇ ਹੋਰ ਵੀ ਵਿਕਾਰ ਆ ਜਾਂਦੇ ਹੁਣ ਜਿਹੜਾ ਬੀਜ ਅੱਜ ਆਪਾਂ ਬੀਜਿਆ ਉਹਨੂੰ ਉੱਗਣ ਲੱਗਿਆਂ ਨੂੰ ਤਾਂ ਦੋ ਕੁ ਹਫ਼ਤੇ ਲੱਗਦੇ ਨੇ ਹਫ਼ਤੇ ਤੋਂ ਬਾਅਦ ਬਾਹਰ ਆਉਂਦਾ ਬੀਜ ਮੜਾ ਜੀ ਹੌਲੀ ਹੌਲੀ ਫਿਰ ਬੂਟਾ ਬਣਦਾ ਫਿਰ ਉਹਨੂੰ ਫਲ ਲੱਗਦਾ ਜਿਹੜੇ ਆਪਾਂ ਅੱਜ ਕਰਮ ਕਰ ਰਹੇ ਹਾਂ ਨਾ ਉਹਦਾ ਅੱਜ ਹੀ ਫਲ ਨਹੀਂ ਮਿਲਣਾ ਮਿਲੇਗਾ ਜ਼ਰੂਰ ਟਾਈਮ ਲੱਗੇ ਮਾਤਾ ਪਿਤਾ ਸਮਝਾਉਂਦੇ ਨੇ ਪ੍ਰੇਮਿਆ ਤੇਰੀ ਲੈਣ ਗਲਤ ਹੈ ਰਸਤਾ ਗਲਤ ਹੈ ਤੇਰਾ ਪਰ ਜਦੋਂ ਬੁੱਧ ਮੈਲੀ ਹੋਵੇ ਉਹਨੂੰ ਚੰਗੇ ਬੰਦਿਆਂ ਦੀ ਗੱਲ ਬੁਰੀ ਲੱਗਦੀ ਹੁੰਦੀ ਜਿਹੜੇ ਇਨਸਾਨ ਨੂੰ ਬਜ਼ੁਰਗਾਂ ਦੀ ਸਿਆਣਿਆਂ ਦੀ ਸਤਪੁਰਸ਼ਾਂ ਦੀ ਗੱਲ ਬੁਰੀ ਲੱਗੇ ਨਾ ਉਹ ਸਮਝ ਲਵੇ ਮੇਰਾ ਆਉਣ ਵਾਲਾ ਟਾਈਮ ਮਾੜਾ ਆ ਰਿਹਾ ਜਿਹਨੇ ਬਜ਼ੁਰਗਾਂ ਦੀ ਗੱਲ ਭੈੜੀ ਲੱਗਦੀ ਹੈ ਨਾ ਜਿਹੜੀ ਕਿਉਂਕਿ ਉਹਦੇ ਮਾੜੇ ਕਰਮ ਨੇ ਉਹਨੂੰ ਉਸ ਪਾਸੇ ਆਉਣ ਨਹੀਂ ਦੇ ਗੁਰੂ ਦੀ ਗੱਲ ਚੰਗੀ ਨਾ ਲੱਗੇ ਬਜ਼ੁਰਗਾਂ ਦੀ ਗੱਲ ਚੰਗੀ ਨਾ ਲੱਗੇ ਸਿਆਣਿਆਂ ਦੀ ਤਾਂ ਉਹ ਸਮਝ ਲਵੇ ਆਉਣ ਵਾਲਾ ਸਮਾਂ ਮੇਰਾ ਦੁੱਖ ਦਾ ਆ ਰਿਹਾ ਸੁੱਖ ਨਹੀਂ ਆਉਣਾ ਕਿਉਂਕਿ ਬਜ਼ੁਰਗ ਕਦੇ ਮਾੜੀ ਗੱਲ ਕਿਸੇ ਨੂੰ ਕਹਿੰਦੇ ਨੇ ਨਾ ਸਿਆਣੇ ਨਾ ਸਤਪੁਰਸ਼ ਕਿਸੇ ਨੂੰ ਮਾੜੀ ਗੱਲ ਕਹਿੰਦੇ ਨੇ ਹਾਂ ਜਿਹੜਾ ਮੰਨ ਲਵੇ ਆਪ ਤਾਂ ਸੁਖੀ ਹੁੰਦਾ ਉਹਦਾ ਪਰਿਵਾਰ ਵੀ ਸੁਖੀ ਹੋ ਜਾਂਦਾ ਜਿਹੜੇ ਨਹੀਂ ਮੰਨਦੇ ਇੱਥੇ ਨਰਕ ਭੋਗਦੇ ਦੇਖੇ ਗਏ ਨੇ ਇੱਕ ਨਹੀਂ ਮੰਨਦਾ ਪ੍ਰੇਮਾ ਦਿਨ ਰਾਤ ਉਹ ਬਹਿ ਕੇ ਦੌਰ ਚੱਲਦੇ ਨੇ ਸ਼ਰਾਬਾਂ ਦੇ ਪਾਪ ਬੁਰਾਈਆਂ ਕਰਦੇ ਨੇ ਧਨ ਉੱਡਦਾ ਰਿਹਾ ਨਸ਼ਿਆਂ ਤੇ ਸ਼ਰਾਬਾਂ ਤੇ ਪ੍ਰੇਮੇ ਦੇ ਪੇਟ ਵਿੱਚ ਦਰਦ ਠਹਿਰ ਗਿਆ ਪਹਿਲਾਂ ਨਸ਼ਿਆਂ ਤੇ ਧਨ ਉੱਡਦਾ ਸੀ ਉਹਨੂੰ ਬਿਮਾਰੀ ਤੇ ਲੱਗਣ ਲੱਗ ਗਿਆ ਬੜੇ ਵੈਦਾਂ ਹਕੀਮਾਂ ਤੋਂ ਇਲਾਜ ਕਰਾਇਆ ਪਰ ਬਿਮਾਰੀ ਵੱਧਦੀ ਗਈ ਕਿਉਂਕਿ ਜਿਹੜਾ ਕਰਮ ਰੋਗ ਹੁੰਦਾ ਉਹਦਾ ਇਲਾਜ ਨਹੀਂ ਹੁੰਦਾ ਉਹ ਭੋਗਣਾ ਪੈਂਦਾ ਜਾਂ ਉਹਦੇ ਬਦਲੇ ਫਿਰ ਕਰਮ ਕਰਨਾ ਪੈਂਦਾ ਦਰਦ ਠਹਿਰ ਗਿਆ ਪ੍ਰੇਮੇ ਦੇ ਪੇਟ ਵਿੱਚ ਜਿਉਂ ਜਿਉਂ ਇਲਾਜ ਕਰਾਉਂਦੇ ਨੇ ਰੋਗ ਵੱਧਦਾ ਜਾਂਦਾ ਸਰੀਰ ਤੇ ਕੋਹੜ ਦਾ ਰੂਪ ਧਾਰ ਗਿਆ ਹੁਣ ਜਲਨ ਹੁੰਦੀ ਹੈ ਸਰੀਰ ਚ ਰਾਤ ਵਗਦੀ ਹੈ ਬਦਬੂ ਆਉਂਦੀ ਹੈ ਮੱਖੀਆਂ ਭਿਣਕਦੀਆਂ ਨੇ ਕੋਹੜੀ ਦਾ ਸਰੀਰ ਅੱਠੇ ਪੈਰ ਇਸ ਤਰ੍ਹਾਂ ਸੜਦਾ ਰਹਿੰਦਾ ਹੈ ਗੁਰੂ ਮਹਾਰਾਜ ਬਾਣੀ ਚ ਫਰਮਾਉਂਦੇ ਨੇ ਜੀਉ ਤਪਤ ਹੈ ਬਾਰੰਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਕਹਿੰਦੇ ਜਿਵੇਂ ਕੋਹੜੀ ਦਾ ਸਰੀਰ ਸੜਦਾ ਰਹਿੰਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ ਬਾਣੀ ਭੁੱਲ ਜਾਏ ਨਾਮ ਭੁੱਲ ਜਾਏ ਉਹਨਾਂ ਦੇ ਮਨ ਵੀ ਇਸ ਤਰ੍ਹਾਂ ਸੜਦੇ ਬਲਦੇ ਰਹਿੰਦੇ ਨੇ ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗ ਬਿਲ ਪੇ ਜਿਹਨੂੰ ਵਿਸਰ ਜੇ ਗੁਰਾਂ ਦੀ ਉਹ ਪੱਕੇ ਰੋਗੀ ਵਾਂਗੂ ਬਿਲ ਪੇ Thank you.
ਪੱਕੇ ਰੋਗੀ ਵਾਂਗੂ ਮਿਲ ਕੇ ਬਈ ਜਿਨੂੰ ਵਿਸਰਜੇ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗ ਮਿਲ ਕੇ
ਜਿਉ ਤਪਤ ਹੈ ਬਾਰੰਗ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਜਿਵੇਂ ਕੋਹੜੀ ਦਾ ਸਰੀਰ ਸੜਦਾ ਰਹਿੰਦਾ ਉਹਨੂੰ ਚੈਨ ਨਹੀਂ ਆਉਂਦਾ, ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਂ ਭੁੱਲ ਗਿਆ, ਬਾਣੀ ਭੁੱਲ ਗਈ, ਸਿਮਰਨ ਭੁੱਲ ਗਿਆ, ਉਹਨਾਂ ਦੇ ਮਨ ਵੀ ਇਸ ਤਰ੍ਹਾਂ ਸੜਦੇ ਬਲਦੇ ਰਹਿੰਦੇ ਨੇ। ਪ੍ਰੇਮੇ ਨੂੰ ਕੋਹੜ ਦਾ ਰੋਗ ਹੋ ਗਿਆ, ਪੱਕਾ ਰੋਗ, ਠਾਰਵਾਂ ਨਰਕ ਵੀ ਕੋਹੜ ਨੂੰ ਆਖਿਆ। ਜਿਹੜੇ ਪਿਆਲੇ ਦੇ ਯਾਰ ਸੀ, ਜਿਹੜੇ ਕਹਿੰਦੇ ਸੀ ਪ੍ਰੇਮਿਆ ਤੇਰੇ ਪਿੱਛੇ ਅਸੀਂ ਜਾਨ ਵਾਰ ਦਿਆਂਗੇ, ਕਹਿੰਦੇ ਹੀ ਹੁੰਦੇ ਨੇ, ਵਾਰ ਦਾ ਕੋਈ ਨਹੀਂ ਹੁੰਦਾ, ਇਹ ਤਾਂ ਐਵੇਂ ਪਿਆਲੇ ਖਾਣ ਪੀਣ ਵਾਸਤੇ ਕਹਿੰਦੇ ਹੁੰਦੇ। ਬਾਣੀ ਚ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸੱਜਣ ਨਹੀਂ ਹੈ, ਸਭ ਆਪਣੇ ਮਤਲਬ ਦੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੇ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭਾ ਕਹਿਤ ਹੈ ਹਿੱਤ ਸੇ ਬਾਂਧਿਓ ਚੀਤ, ਅੰਤ ਕਾਲ ਸੰਗੀ ਨਾ ਕਹੋ ਇਹ ਚਰਜ ਹੈ ਰੀਤ, ਮਨ ਮੂਰਖ ਅਜੂ ਨਾ ਸਮਝ ਸਿੱਖ ਦੇ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਸਾਰਾ ਸੰਸਾਰ ਆਪਣੇ ਸੁੱਖਾਂ ਕਰਕੇ ਇੱਕ ਦੂਜੇ ਨਾਲ ਲੱਗਿਆ ਹੋਇਆ, ਜਦ ਦੁੱਖ ਦਾ ਟਾਈਮ ਆਉਂਦਾ ਸੱਜਣ ਮਿੱਤਰ ਰਿਸ਼ਤੇਦਾਰ ਸਭ ਪਾਸਾ ਵੱਟ ਜਾਂਦੇ, ਜਦੋਂ ਵਕਤ ਇਨਸਾਨ ਤੇ ਆਣ ਪੈਂਦੇ ਸੱਪ ਰੱਸੀਆਂ ਦੇ ਬਣ ਬਣ ਡੰਗ ਜਾਂਦੇ, ਬੁਰੇ ਭਲੇ ਦਾ ਕੋਈ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਮਰਨਾ ਜਿਨ੍ਹਾਂ ਦੇ ਯਾਦ ਹੈ ਸਾਈ ਲੋਕਾ, ਲਾਹਾ ਇਸ ਜਹਾਨ ਚੋਂ ਖੱਟ ਜਾਂਦਾ। ਦੁੱਖ ਦੇ ਟਾਈਮ ਕੋਈ ਸੱਜਣ ਮਿੱਤਰ ਨੇੜੇ ਨਹੀਂ ਆਇਆ, ਸਭ ਪਾਸਾ ਵੱਟ ਜਾਂਦੇ। ਜਦ ਪ੍ਰੇਮੇ ਨੂੰ ਕੋੜ ਹੋ ਗਿਆ, ਜਿਹੜੇ ਕਹਿੰਦੇ ਸੀ ਜਾਨ ਵਾਰ ਦਾਂਗੇ ਪ੍ਰੇਮਿਆ, ਉਹ ਪ੍ਰੇਮੇ ਦੇ ਬੂਹੇ ਅੱਗੋਂ ਲੰਘਣੋਂ ਹਟ ਗਏ ਵੀ ਪ੍ਰੇਮੀ ਨੂੰ ਹੋ ਗਿਆ ਕੋੜ, ਜੇ ਅਸੀਂ ਪ੍ਰੇਮੇ ਕੋਲ ਜਾਵਾਂਗੇ ਸਾਨੂੰ ਵੀ ਹੋ ਜਾਏਗਾ। ਪ੍ਰੇਮਾ ਬਥੇਰੇ ਸਨੇਹ ਭੇਜਦਾ, ਉਹ ਤੁਸੀਂ ਤਾਂ ਕਹਿੰਦੇ ਸੀ ਜਾਨ ਵਾਰ ਦਿਆਂਗੇ, ਹੁਣ ਮਿਲਣੋਂ ਵੀ ਗਏ ਤੁਸੀਂ ਤਾਂ ਕੋਈ ਨਹੀਂ ਆਉਂਦਾ, ਕਿਉਂਕਿ ਦੁਨੀਆਂ 'ਚ ਹੈ ਨਹੀਂ ਨਾ ਕੋਈ ਕਿਸੇ ਦਾ। ਆਪਾਂ ਤਾਂ ਐਵੇਂ ਮੇਰਾ ਮੇਰਾ ਕਰਕੇ ਦੁਖੀ ਹੋ ਰਿਹਾ ਹੈ, ਕੋਈ ਵੀ ਨਹੀਂ, ਨਾ ਕੋਈ ਪੁੱਤਰ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਸੰਬੰਧੀ, ਨਾ ਕੋਈ ਭੈਣ ਭਾਈ, ਇਹ ਤਾਂ ਆਪਣੇ ਮਤਲਬ ਦੇ ਨੇ ਸਾਰੇ। ਜਿੱਦਣ ਪਤਾ ਹੋਵੇ ਇਹਦੇ ਕੋਲ ਕੁਛ ਨਹੀਂ ਮਿਲਣਾ, ਸਾਰੇ ਪਰਾਂ ਨੂੰ ਮੂੰਹ ਕਰ ਲੈਂਦੇ ਨੇ। ਇੱਕ ਮਹਾਤਮਾ ਦੀ ਸੰਗਤ ਕਰਦਾ ਹੁੰਦਾ ਸੀ ਪਿੰਡ ਵਿੱਚ, ਇੱਕ ਕਾਕਾ, ਉਹ ਜਵਾਨ ਹੋ ਗਿਆ, ਮੰਗਿਆ ਗਿਆ, ਵਿਆਹ ਸ਼ਾਦੀ ਹੋ ਗਈ, ਸੰਗਤ ਕਰਨ ਤੋਂ ਹਟ ਗਿਆ। ਇੱਕ ਦਿਨ ਮਹਾਤਮਾ ਨਗਰ ਵੱਲ ਆ ਰਹੇ ਸੀ, ਰਾਹ 'ਚ ਮਿਲ ਪਿਆ, ਕਹਿੰਦੇ ਭਾਈ ਤੂੰ ਸੰਗਤ ਕਰਦਾ ਹੁੰਦਾ ਸੀ, ਕੀ ਗੱਲ ਹੁਣ ਹਟ ਗਿਆ? ਬਾਬਾ ਜੀ ਕੰਮ ਕਰ ਵਾਲੇ ਨੇ, ਟਾਈਮ ਨਹੀਂ ਮਿਲਦਾ, ਬਾਕੀ ਵਿਆਹ ਸ਼ਾਦੀ ਹੋ ਗਈ, ਘਰ ਦੇ ਸਾਗ ਸੰਬੰਧੀ ਰਿਸ਼ਤੇਦਾਰ ਪ੍ਰੇਮ ਬੜਾ ਕਰਦੇ ਨੇ। ਮਹਾਂਪੁਰਸ਼ ਕਹਿੰਦੇ ਤੇਰੇ ਨਾਲ ਪ੍ਰੇਮ ਕਰਦੇ ਨੇ? ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਭਲਿਆ, ਇੱਥੇ ਕੋਈ ਕਿਸੇ ਨਾਲ ਪ੍ਰੇਮ ਨਹੀਂ ਕਰਦਾ, ਸਭ ਦੁਨੀਆ ਆਪਣੇ ਮਤਲਬ ਨੂੰ ਪ੍ਰੇਮ ਕਰਦੀ ਹੈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਹੀ ਸੁਖ ਸੋ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਵਤ ਪਰੇ ਸਭ ਹੀ ਸੰਗ ਛਾਡਤ ਕੋ ਨਾਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦਕੋ ਵਿਵਹਾਰ ਬਣਿਓ ਹੈ, ਜਾਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ। ਮਹਾਰਾਜ ਮਹਾਂਪੁਰਸ਼ ਕਹਿੰਦੇ ਭਲਿਆ ਕੋਈ ਕਿਸੇ ਨਾਲ ਪ੍ਰੇਮ ਨਹੀਂ ਕਰਦਾ। ਨਹੀਂ ਮਹਾਰਾਜ, ਬਾਲਾ ਹੀ ਪ੍ਰੇਮ ਕਰਦੇ ਆ ਘਰ ਦੇ ਤਾਂ। ਮਹਾਤਮਾ ਕਹਿੰਦੇ ਤੇਰੇ ਉਹਨਾਂ ਦਾ ਪ੍ਰੇਮ ਦਿਖਾਈਏ ਤੈਨੂੰ? ਕਹਿੰਦਾ ਮਹਾਰਾਜ ਦਿਖਾਓ। ਕਹਿੰਦੇ ਚੰਗਾ ਫਿਰ ਕੁਟੀਆ ਚ ਆਇਆ ਕਰ। ਪੁਰਾਣਾ ਜਾਮੀ ਸੀ ਮਹਾਤਮਾ, ਉਹਨੂੰ ਸਵਾ ਚੜਾਉਣੇ ਸਿਖਾ ਤੇ ਦਸਵੇਂ ਦੁਆਰ ਚ, ਉਤਾਰਨੇ ਨੀ ਦੱਸੇ, ਚੜਾਉਣੇ ਸਿਖਾ ਤੇ। ਮਹਾਤਮਾ ਕਹਿੰਦੇ ਦੇਖ, ਸ਼ਾਮ ਨੂੰ ਜਾ ਕੇ ਸਵਾ ਚੜਾਈ, ਕਿਤੇ ਸਵੇਰੇ ਨਾ ਚੜਾ ਲਈ। ਉਹਨਾਂ ਨੇ 4 ਵਜਦੇ ਨੂੰ ਸਮਾਪਤੀ ਕਰ ਦੇਣੀ ਹੈ ਸਾਰੀ। ਚਲੋ ਜਿਹੜੇ ਨਹੀਂ ਆਏ ਉਹ ਭੋਗ ਤੇ ਆ ਜਾਣਗੇ ਆਪੇ, ਲੇਟ ਨਾ ਕਰੋ। ਜਿਹੜਾ ਵੀ ਆਉਂਦਾ ਇਹੀ ਸਲਾਹ ਦਿੰਦਾ, ਚਲੋ ਜੋ ਕੁਛ ਹੋਣਾ ਸੀ ਹੋ ਗਿਆ, ਹੁਣ ਲੇਟ ਕਿਉਂ ਕਰੀ ਜਾਂਦੇ ਹੋ? ਤਿਆਰੀ ਕਰੋ, ਕਾਢੋ ਕਾਢੋ। ਮਹਾਰਾਜ ਕਹਿੰਦੇ ਕਾਢੋ ਕਾਢੋ ਹੋਣ ਲੱਗ ਜਾਂਦੇ। ਜਬ ਲਗ ਤੇਲ ਦੀਵਾ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੌਰੇ, ਤੋਹੇ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਕਾਂਕੀ ਮਾਤ ਪਿਤਾ ਕੋ ਕਾਂਕੋ, ਕਵਨ ਪੁਰਖ ਕੀ ਜੋਈ, ਘੱਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਜਿਹੜਾ ਆਉਂਦਾ ਇਹੀ ਸਲਾਹ ਦਿੰਦਾ ਵੀ ਜੋ ਭਾਣਾ ਵਰਤਣਾ ਸੀ ਵਰਤ ਗਿਆ, ਹੁਣ ਲੇਟ ਕਰੀ ਜਾਂਦੇ ਹੋ ਕੀ ਗੱਲ? ਮਹਾਤਮਾ ਕਹਿੰਦੇ ਸ਼ਾਮ ਨੂੰ ਸਵਾਦ ਚੜਾਈ, ਫਿਰ ਤਾਂ ਰਾਤ ਰੱਖ ਲੈਣਗੇ। ਜੇ ਕਿਤੇ ਸਵੇਰੇ ਚੜਾ ਲਏ, ਬਸ ਦੁਪਹਿਰ ਨੀ ਲੰਘਣ ਦਿੰਦੇ। ਫਿਰ ਉਹਨੇ ਸ਼ਾਮ ਨੂੰ ਜਾ ਕੇ ਕਹਿੰਦਾ ਮੇਰੇ ਪੇਟ ਚ ਦਰਦ ਜਿਹਾ ਹੁੰਦਾ, ਘਰ ਦੇ ਦਵਾਈ ਲੈਣ ਗਿਆ, ਉਹਨੇ ਸਵਾਦ ਚੜਾ ਲਿਆ, ਆਉਂਦਿਆਂ ਨੂੰ ਨਬਜ਼ਾਂ ਖੜ ਗਈਆਂ, ਸਾਰਾ ਕਟੰਬ ਇਕੱਠਾ ਹੋ ਗਿਆ ਰਾਤੋ ਰਾਤ। ਪਤਾ ਨੀ ਕਿੱਧਰੋਂ ਆ ਜਾਂਦੇ ਨੇ ਫਿਰ ਰਾਤੋ ਰਾਤ, ਸਾਰ ਇੱਕ ਦੂਜੇ ਤੋਂ ਉੱਚੀ ਉੱਚੀ ਵਰਲਾਪ ਕਰਦੇ ਨੇ। ਭਰਾ ਕਹਿੰਦੇ ਨੇ ਸਾਡੀਆਂ ਬਾਹਾਂ ਟੁੱਟ ਗਈਆਂ, ਭਾਈ ਬਾਹਾਂ ਹੁੰਦੇ ਨੇ, ਬਚ ਨਹੀਂ ਸਕਦੇ। ਮਿੱਤਰ ਦੋਸਤ ਜਿਹੜੇ ਦੋਸਤ ਸੀ ਨਾ ਉਹਦੇ, ਕਹਿੰਦੇ ਵੀ ਹੁਣ ਸਾਡੀ ਦੁਨੀਆ ਸੁੰਨੀ ਜੀ ਹੋ ਗਈ, ਸਾਡਾ ਇਹਦੇ ਨਾਲ ਹੀ ਸੰਸਾਰ ਸੀ ਬਸ। ਬਹੁਤ ਰਿਸ਼ਤੇਦਾਰ ਵਿਰਲਾਪ ਕਰਦੇ ਨੇ, ਸਾਰੀ ਰਾਤ ਐਂ ਲੰਘੀ ਉਹਨਾਂ ਦੀ। ਦਿਨ ਚੜ ਗਿਆ, ਉਹਨਾਂ ਚ ਇੱਕ ਕਹਿੰਦਾ ਇਹ ਕੁਟੀਆ ਵਾਲੇ ਮਹਾਤਮਾ ਦੀ ਸੰਗਤ ਕਰਦਾ ਹੁੰਦਾ ਸੀ, ਉਹਨਾਂ ਨੂੰ ਸੱਦ ਲਿਓ ਜੇ ਰੇਖ ਚ ਮੇਖ ਮਾਰ ਦੇਣ, ਉਂਝ ਤਾਂ ਡੱਕਦੇ ਨੇ ਗੁਰਦੁਆਰੇ ਜਾਣ ਤੋਂ। ਜਦ ਇਹੋ ਜਿਹਾ ਟਾਈਮ ਬਣਦਾ ਫਿਰ ਕਹਿੰਦੇ ਨੇ ਗੁਰਦੁਆਰੇ ਜਾਇਓ, ਅਰਦਾਸ ਕਰਾਇਓ ਜੇ ਕਿਰਪਾ ਹੋ ਜਾਏ। ਉਹ ਆ ਕੇ ਕਹਿੰਦਾ ਮਹਾਤਮਾ ਜੀ, ਉਹ ਜਿਹੜਾ ਤੁਹਾਡਾ ਸੰਗੀ ਸੀ ਉਹ ਸ਼ਾਮੀ ਕੱਲ ਚੜਾਈ ਕਰ ਗਿਆ, ਚਲੋ ਦੇਖੋ ਜੇ ਕਿਰਪਾ ਹੋ ਜਾਏ। ਮਹਾਤਮਾ ਉਤੋਂ ਕੁਟੀਆ ਚ ਤੁਰਨ ਲੱਗੇ, ਇੱਕ ਪੁੜੀ ਪਾ ਲਈ ਜੇਬ ਚ ਮਹਾਤਮਾ ਨੇ, ਆ ਕੇ ਉਹ ਕੰਨ ਪਾਈ ਨੀ ਸੁਣਦੀ, ਉੱਥੇ ਇੰਨਾ ਵਿਰਲਾਪ ਹੋ ਰਿਹਾ ਉੱਚੀ ਉੱਚੀ, ਝੂਠਾ ਰੁਦਨ ਹੋਆ ਦੁਆਲੇ, ਝੂਠਾ ਹੁੰਦਾ ਕੋਈ ਨੀ ਕਿਸੇ ਦਾ, ਤੇਰੇ ਡੰਗਰ ਕੌਣ ਸਾਂਭੇਗਾ, ਤੇਰੇ ਬੱਚੇ ਕੌਣ ਸਾਂਭੇਗਾ। ਕੰਮਾਂ ਨੂੰ ਰੋਂਦੇ ਹੁੰਦੇ ਨੇ ਵੀ ਸਾਨੂੰ ਸਾਹਮਣੇ ਪੈਣਗੇ, ਹੁਣ ਤੇਰੀ ਕੋਈ ਗੱਲ ਨੀ, ਮਰ ਗਿਆ ਮਰ ਗਿਆ, ਤੇਰੇ ਕੰਮ ਸਾਨੂੰ ਕਰਨੇ। ਗੁਰੂ ਨਾਲ ਜੁੜੇ ਰਹੋ, ਗੁਰੂ ਬਾਂਹ ਫੜੇਗਾ ਆਪਣੀ, ਕਿਸੇ ਨੇ ਨੀ ਬਣਨਾ ਕਿਸੇ ਦਾ। ਉਹ ਮਹਾਤਮਾ ਕਹਿੰਦੇ ਚੁੱਪ ਕਰ ਜਾਓ, ਰੁਦਨ ਨਾ ਕਰੋ, ਜਿਉਂਦਾ ਹੋ ਜਾਏਗਾ ਇਹ। ਦੁੱਧ ਦਾ ਛੰਨਾ ਲਿਆਓ। ਦੁੱਧ ਦਾ ਛੰਨਾ ਲਿਆਂਦਾ, ਮਹਾਤਮਾ ਨੇ ਪੁੜੀ ਕੱਢ ਕੇ ਉਹਦੇ ਝਾੜਤੀ, ਕਹਿੰਦੇ ਦੇਖੋ ਤੁਸੀਂ ਸਾਰੇ ਦੇ ਸੰਬੰਧੀ ਭੈਣ ਭਾਈ ਰਿਸ਼ਤੇਦਾਰ ਮਿੱਤਰ ਦੋਸਤ ਬੈਠੇ ਹੋ, ਜਿਹਦਾ ਇਹਦੇ ਨਾਲ ਜ਼ਿਆਦਾ ਪ੍ਰੇਮ ਹੈ, ਜਿਹੜਾ ਇਹ ਤੋਂ ਬਿਨਾਂ ਨਹੀਂ ਬਚ ਸਕਦਾ, ਉਹ ਇਹ ਦੁੱਧ ਦਾ ਛੰਨਾ ਪੀ ਲਓ ਮਰ ਜੂਗਾ, ਇਹ ਜਿਉਂਦਾ ਹੋ ਜੂ। ਸਾਰਿਆਂ ਨੇ ਸਾਹ ਘੁੱਟ ਲਏ, ਪਰਾਂ ਪਰਾਂ ਹੋਣ ਲੱਗ ਗਏ ਵੀ ਕਿਤੇ ਮੈਨੂੰ ਹੀ ਨਾ ਕਹਿ ਦੇਣ ਮਹਾਤਮਾ। ਮਹਾਂਪੁਰਸ਼ ਕਹਿੰਦੇ ਹੁਣ ਤਾਂ ਇੱਥੇ ਕਿਸੇ ਦੀ ਕੰਨ ਪਈ ਸੁਣਨ ਦੀ ਨਹੀਂ ਸੀ, ਹੁਣ ਕੀ ਹੋ ਗਿਆ ਤੁਹਾਨੂੰ? ਹੁਣ ਹੈ ਨਹੀਂ ਤੁਹਾਡੇ ਚੋਂ ਕਿਸੇ ਦਾ ਕੋਈ, ਇਹ ਕੋਈ ਜਣਾ ਪੀ ਲਓ ਤੁਹਾਡੇ ਚੋਂ ਜਿਉਂਦਾ ਹੋ ਜੂਗਾ, ਉਹ ਮਰ ਜੂਗਾ। ਨੀਵੀਆਂ ਪਾਈ ਬੈਠੇ ਨੇ, ਮਹਾਤਮਾ ਵੱਲ ਦੇਖਦਾ ਵੀ ਕੋਈ ਨੀ, ਵੀ ਕਿਤੇ ਮੈਨੂੰ ਇਸ਼ਾਰਾ ਕਰਦੇ। ਮਹਾਤਮਾ ਦੇ ਬਜ਼ੁਰਗ ਨੂੰ ਕਹਿੰਦੇ ਨੇ ਬਾਬਾ ਤੇਰਾ ਤਾਂ ਬੇੜਾ ਕਿਨਾਰੇ ਲੱਗਿਆ ਪਿਆ, ਤੇਰਾ ਜਵਾਨ ਪੁੱਤਰ ਹੈ, ਤੂੰ ਪੀ ਲੈ ਇਹ ਜਿਉਂਦਾ ਹੋ ਜੂਗਾ। ਉਹ ਬਿਰਧ ਸੀ, ਉਹਦਾ ਸਿਰ ਤਾਂ ਪਹਿਲਾਂ ਹੀ ਹਿਲਦਾ ਸੀ, ਹੋਰ ਹਿਲਾ ਕੇ ਕਹਿੰਦਾ ਬਾਬਾ ਜੀ ਆਪਣੀ ਆਈ ਮਰਨਾ ਸਭ ਨੇ, ਕੌਣ ਮਰਦਾ ਹੁੰਦਾ ਕਿਸੇ ਦੀ ਥਾਂ ਤੇ। ਭਾਈਆਂ ਨੂੰ ਕਿਹਾ, ਉਹਦੇ ਮਿੱਤਰ ਦੋਸਤਾਂ ਨੂੰ ਆਖਿਆ, ਸਭ ਸਿਰ ਮਾਰ ਗਏ। ਮਹਾਤਮਾ ਕਹਿੰਦੇ ਐਵੇਂ ਪਖੰਡ ਕਰਦੇ ਸੀ ਫਿਰ ਲੋਕਾਂ, ਰੋ ਕੇ ਦਿਖਾਉਂਦੇ ਸੀ ਤੁਸੀਂ, ਕਿਹਦਾ ਪ੍ਰੇਮ ਇਹਦੇ ਨਾਲ? ਲੋਕਾਂ ਨੂੰ ਦਿਖਾਉਂਦੇ ਸੀ ਰੋ ਕੇ। ਸਾਰੇ ਜਵਾਬ ਦੇ ਗਏ ਮਹਾਂਪੁਰਸ਼, ਕਹਿੰਦੇ ਕੋਈ ਨੀ ਪੀਂਦਾ, ਫਿਰ ਅਸੀਂ ਪੀ ਲਈਏ। ਸਾਰੇ ਬੋਲ ਪਏ ਕਹਿੰਦੇ ਹਾਂ ਬਾਬਾ ਜੀ ਤੁਸੀਂ ਪੀ ਲਓ, ਜੇ ਮਰ ਵੀ ਜਾਓਗੇ ਕਿਹੜਾ ਘਾਟਾ ਪੈਂਦਾ, ਇੱਥੇ ਬਥੇਰੇ ਫਿਰਦੇ ਨੇ, ਹੋਰ ਚੋਲਾ ਪਾ ਲੂਗਾ ਕੋਈ? ਇਹ ਸਾਨੂੰ ਤਾਂ ਵਾਧੂਆਂ ਚ ਗਿਣਦੇ ਨੇ ਵੀ ਐਵੇਂ ਤੁਰੇ ਫਿਰਦੇ ਨੇ। ਨਹੀਂ ਨਹੀਂ, ਦੁਨੀਆਂ ਹਨੇਰਾ ਢੋਂਦੀ ਫਿਰਦੀ ਹੈ, ਹਨੇਰਾ। ਇੱਕ ਫੁੱਟੀ ਕੌਡੀ ਜਿਹਦਾ ਰਿਜ਼ਲਟ ਨਹੀਂ ਨਿਕਲਣਾ ਸਾਰੀ ਜ਼ਿੰਦਗੀ, ਉਦੋਂ ਬਾਅਦ ਫੁੱਟੀ ਕੌਡੀ ਕਦਰ ਨਹੀਂ ਹੋਣੀ। ਆ ਬਜ਼ੁਰਗ ਬੈਠੇ ਨੇ ਸੰਗਤ ਦੇ ਵਿੱਚ, ਸਾਰੀ ਜ਼ਿੰਦਗੀ ਘਰ ਵਾਸਤੇ ਧੰਦੇ ਕਰਦੇ ਰਹੇ ਨੇ ਸਾਰੀ ਜ਼ਿੰਦਗੀ। ਇਹਨਾਂ ਨੂੰ ਪੁੱਛੋ ਹੁਣ ਕਿੰਨੀ ਕੁ ਕਦਰ ਹੋਈ ਹੈ? ਕਹਿੰਦੇ ਜੀ ਫੁੱਟੀ ਕੌਡੀ ਨਹੀਂ ਕਿਸੇ ਨੇ ਜਾਣਾ, ਸਾਰੀ ਸਾਰੀ ਰਾਤ ਰਾਖੀ ਕਰਨੀ, ਅੱਧੀ ਰਾਤ ਉੱਠ ਕੇ ਹਲ ਜਾਣੇ, ਖੂਹ ਜੋੜਨੇ, ਪਰਿਵਾਰ ਪਾਲਣਾ, ਘਰ ਬਣਾ ਤੇ ਜਾਂਦਾ। ਤਾਂ ਹੁਣ ਕਹਿੰਦੇ ਨੇ ਤੁਹਾਨੂੰ ਕਿੰਨੇ ਆਖਿਆ ਸੀ ਕਰਿਆ ਕਰੋ, ਆਪਣੀ ਲੋੜ ਨੂੰ ਕਰਦੇ ਨੇ, ਸਾਣ ਕੀਤਾ ਸੀ ਸਾਡੇ ਸਿਰ ਨਾ ਕਰਦੇ, ਬੋਲਣ ਦੀ ਲੋੜ ਨਹੀਂ, ਐਵੇਂ ਨਾ ਬੋਲਿਆ ਕਰ। ਹੁਣ ਮਨ ਝੂਰਦਾ ਮਨਾ, ਜਿਨ੍ਹਾਂ ਪਿੱਛੇ ਸਾਰੀ ਜ਼ਿੰਦਗੀ ਲਾ ਦਿੱਤੀ ਤੈਂ, ਇਹਨਾਂ ਨੇ ਫੁੱਟੀ ਕੌਡੀ ਤੇਰੀ ਕਦਰ ਨਹੀਂ ਜਾਣੀ। ਪਰ ਰੱਬ ਦੇ ਪਿਆਰੇ ਤੱਕ ਭਾਂਡਾ ਵੀ ਮੰਨ ਜਾਣਗੇ, ਉਹਦਾ ਵੀ ਫਲ ਦੇਣਾ ਗੁਰੂ ਨੇ। ਇੱਕ ਜਪਜੀ ਸਾਹਿਬ ਦਾ ਪਾਠ ਕਰਨਗੇ ਉਹ ਵੀ ਲੇਖੇ ਪੈਣਾ, ਸੰਗਤ ਕਰ ਲਈ ਉਹ ਵੀ ਲੇਖੇ, ਸੇਵਾ ਕਰ ਲਈ ਉਹ ਵੀ ਲੇਖੇ। ਇਹ ਮਹਾਤਮਾ ਨੂੰ ਵਾਧੂ ਹੀ ਸਮਝਦੇ ਨੇ ਵੀ ਐਵੇਂ ਤੁਰੇ ਫਿਰਦੇ? ਨਹੀਂ ਨਹੀਂ, ਦੁਨੀਆਂ ਹਨੇਰਾ ਢੋਂਦੀ ਹੈ ਜਿਹਦਾ ਰਿਜ਼ਲਟ ਕੱਖ ਨਹੀਂ ਨਿਕਲਣਾ। ਉਹ ਮਹਾਤਮਾ ਨੇ ਛੰਨਾ ਦੁੱਧ ਦਾ ਪੀ ਲਿਆ, ਬਦਾਮ ਰੋਗਨ ਮੰਗਾ ਕੇ ਉਹਦੇ ਸਿਰ ਚ ਪੈਰਾਂ ਚੱਸਿਆ, ਸੁਰਤ ਉੱਤਰ ਆਈ। ਮਹਾਂਪੁਰਸ਼ ਕਹਿੰਦੇ ਆ ਬੈਠਾ ਉਹ ਕਟਾਂ ਬਤੇਰਾ, ਇਹਨਾਂ ਚ ਪੁੱਛ ਕੌਣ ਹੈ ਤੇਰਾ, ਜਿਨ੍ਹਾਂ ਪਿੱਛੇ ਸੰਗਤ ਕਰਤੀ ਕਰਨੀ ਛੱਡਤੀ। ਮਹਾਰਾਜ ਕਹਿੰਦੇ ਪਰਿਵਾਰ ਛੱਡਣਾ ਨਹੀਂ, ਪਰਿਵਾਰ ਦੇ ਫਰਜ਼ ਛੱਡਣੇ ਨਹੀਂ, ਕਰੀ ਜਾਣੇ ਨੇ, ਪਰ ਦੇਖਿਓ ਕਿਤੇ ਗੁਰੂ ਨੂੰ ਨਾ ਭੁੱਲ ਜਿਓ, ਸਿਮਰ ਨਾ ਭੁੱਲ ਜਿਓ, ਸੇਵਾ ਸੰਗਤ ਨਾ ਛੱਡਿਓ ਕਦੇ, ਨਹੀਂ ਤਾਂ ਫਿਰ ਧੋਖਾ ਹੋ ਜਾਣਾ, ਪਛਤਾਉਣਾ ਹੀ ਪੈਣਾ ਹੈ। ਕਿਸੇ ਨੇ ਨਹੀਂ ਕਹਿਣਾ ਮੈਨੂੰ ਲੈ ਜਾਓ ਇਹਦੀ ਥਾਂ ਤੇ, ਹਸਪਤਾਲ ਚ ਬਿਮਾਰ ਪੈ ਜਾਵੇ ਨਾ ਜਾ ਹੀ ਜਾਣਗੇ, ਕੋਈ ਨੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੀ ਬਿਮਾਰੀ ਮੈਨੂੰ ਲੱਗ ਜਾਏ, ਘਰ ਵਾਲਿਆਂ ਦਾ ਖਰਚਾ ਹੋਰ ਵਧਾਉਂਦੇ ਨੇ ਜਾ ਜਾ ਕੇ ਸਗੋਂ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਵਿੱਚ ਰਹੋ, ਪਰਿਵਾਰ ਵਿੱਚ ਕੰਮ ਕਾਰ ਧੰਦੇ ਕਰੀ ਜਾਓ, ਗੁਰੂ ਵਾਲੇ ਬਣ ਕੇ ਭਜਨ ਸਿਮਰਨ ਸੇਵਾ ਵੀ ਕਰੀ ਜਾਓ, ਫਿਰ ਪਛਤਾਉਣਾ ਨਹੀਂ ਪੈਂਦਾ। ਉਹ ਪ੍ਰੇਮੇ ਦੇ ਘਰਦਿਆਂ ਨੇ ਪ੍ਰੇਮੇ ਨੂੰ ਕਹਿੰਦੇ ਪ੍ਰੇਮਿਆ ਤੈਨੂੰ ਸਮਝਾਇਆ ਬਥੇਰਾ ਸੀ ਪਰ ਤੂੰ ਮੰਨਿਆ ਨਾ, ਹੁਣ ਤੈਨੂੰ ਹੋ ਗਿਆ ਕੋੜ, ਜੇ ਘਰੇ ਰੱਖਾਂਗੇ ਸਾਨੂੰ ਵੀ ਹੋ ਜਾਏਗਾ। ਖੂਹ ਤੇ ਛੱਪਰੀ ਪਾ ਕੇ ਮੰਜਾ ਚੱਕ ਕੇ ਪ੍ਰੇਮੇ ਦਾ ਖੂਹ ਤੇ ਛੱਡ ਆਏ, ਇੱਕ ਮਿੱਟੀ ਦੇ ਠੂਠੇ ਨਾਲ ਰੱਸੀ ਬੰਨ ਕੇ ਉਹਦੇ ਗਲ ਚ ਪਾਏ, ਅੰਗ ਤਾਂ ਝੜ ਗਏ ਸੀ ਨਾ ਕੋੜ ਨਾਲ, ਹੁਣ ਅੱਠ ਪੈਰਾਂ ਮਗਰੋਂ ਠੂਠੇ ਚ ਖਾਣਾ ਪਾ ਆਉਂਦੇ, ਰੋਟੀ ਪਾ ਆਉਂਦੇ। ਜਿਹੜਾ ਸੋਨੇ ਦੇ ਗਲਾਸਾਂ ਚ ਪਾ ਪਾ ਕੇ ਪੀਂਦਾ ਹੁੰਦਾ ਸੀ ਨਾ, ਦੇਖੋ ਮਾੜੀ ਸੰਗਤ ਨੇ ਠੂਠੇ ਤੇ ਲਿਆਂਦਾ, ਕਈਆਂ ਨੂੰ ਤਾਂ ਠੂਠਾ ਵੀ ਨਹੀਂ ਮਿਲਦਾ ਬਾਅਦ ਵਿੱਚ, ਇਹ ਠੂਠੇ ਫੜਾਉਂਦੀ ਵੱਡੇ ਵੱਡੇ ਲੈਣ ਲਾਡਾਂ ਨੂੰ, ਵੱਡੇ ਵੱਡੇ ਮੀਰਾਂ ਦੇ ਹੱਥਾਂ ਠੂਠੇ ਫੜਾ ਦਿੰਦੇ, ਸ਼ਰਾਬਾਂ ਨਸ਼ੇ ਨੇ ਜਿਹੜੇ। ਅਰਦਾਸ ਕਰਿਆ ਕਰੋ ਗੁਰੂ ਇਸ ਪਾਸੇ ਲਾਵੇ ਨਾ ਕਿਸੇ ਨੇ, ਲੱਗੇ ਨਾ ਕੋਈ ਇਸ ਪਾਸੇ। ਬੜੇ ਘਰ ਉੱਜੜੇ ਦੇਖੇ ਨੇ, ਬਰਬਾਦੀ ਹੋਈ ਦੇਖੀ ਗਈ ਹੈ ਘਰਾਂ ਦੀ। ਹੁਣ ਖੂਹ ਤੇ ਪ੍ਰੇਮਾ ਪਿਆ ਨਰਕ ਭੋਗਦਾ। ਹੁਣ ਪ੍ਰੇਮੀ ਨੂੰ ਪਿਛਲਾ ਟਾਈਮ ਯਾਦ ਆਉਂਦਾ, ਬਜ਼ੁਰਗਾਂ ਦੀਆਂ ਗੱਲਾਂ ਵੀ ਮਨਾ ਤੈਨੂੰ ਸਮਝਾਇਆ ਸੀ ਤੇਰੇ ਬਜ਼ੁਰਗਾਂ ਨੇ ਵੱਡਿਆਂ ਨੇ, ਪਰ ਤੂੰ ਉਦੋਂ ਮੰਨੀ ਨਾ। ਹੁਣ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਿਆ, ਕਿਉਂਕਿ ਜਿਹੋ ਜਿਹੇ ਜੀਵ ਕਰਮ ਕਰਦਾ ਉਹਨੂੰ ਭੋਗਣੇ ਤਾਂ ਪੈਂਦੇ ਨੇ। ਰੱਬ ਦੇ ਘਰ ਬੇਇਨਸਾਫੀ ਨਹੀਂ ਹੈ, ਇਨਸਾਫ ਹੈ।
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਹੁਣ ਤੇਰੇ ਕਰਮਾਂ ਦਾ ਬੀਜਦਾ ਵੱਡੇਗਾ ਮਨਾ ਮੇਰਿਆ, ਹੁਣ ਤੇਰੇ ਕਰਮਾਂ ਦਾ ਮਨਾ ਮੇਰਿਆ, ਹਾਂ ਤੇਰੇ ਕਰਮਾਂ ਦਾ
ਮਾੜੀ ਸੰਗਤ ਨੇ ਪ੍ਰੇਮੇ ਦਾ ਐਸਾ ਹਾਲ ਕਰ ਦਿੱਤਾ, ਕੋਹੜੀ ਬਣਾ ਤਾ ਖੂਹ ਤੇ, ਛੱਪਰੀ ਚ ਪਿਆ ਨਰਕ ਭੋਗਦਾ। ਕਦੇ ਕਦੇ ਖੂਹ ਦੀ ਮੌਣ ਤੇ ਆ ਕੇ ਬਹਿ ਜਾਂਦਾ ਰਿੜ ਖਿੜ ਕੇ, ਸੋਚਦਾ ਖੂਹ ਛਾਲ ਮਾਰ ਕੇ ਦੂ ਤਾਂ ਮਰ ਜਾਣਾ ਚੰਗਾ। ਫਿਰ ਆਤਮਾ ਆਵਾਜ਼ ਦਿੰਦੀ, ਦੇਖੀ ਪ੍ਰੇਮਿਆ ਐਸਾ ਨਾ ਕਰੀ, ਤੇਰਾ ਕਲਿਆਣ ਨਹੀਂ ਹੋਣਾ ਕਦੇ। ਇਉਂ ਸਮਾਂ ਲੰਘਿਆ ਨਰਕ ਭੋਗਦਿਆਂ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਜੀਵਾਂ ਦਾ ਭਲਾ ਕਰਦੇ ਸੀ। ਇਹ ਹੈ ਕੁਸੰਗਤ ਦਾ ਫਲ। ਦੂਜੇ ਪਾਸੇ ਸਤ ਸੰਗਤ, ਕਿਸੇ ਇਲਾਕੇ ਦੀ ਸੰਗਤ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਜਾ ਰਹੀ, ਪੱਟੀ ਤੋਂ ਪਿਛਲੇ ਪਿੰਡ, ਰਾਤ ਨੂੰ ਪੜਾਅ ਕੀਤਾ, ਪ੍ਰਸ਼ਾਦ ਪਾਣੀ ਛੱਕ ਕੇ ਆਰਾਮ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਭਿਆਸ ਕਰਨ ਵਾਲੇ ਗੁਰਸਿੱਖਾਂ ਨੇ ਇਕਾਂਤ ਵਿੱਚ ਬਹਿ ਕੇ ਸੁਰਤ ਸ਼ਬਦ ਅਭਿਆਸ, ਦਿਨ ਚੜ੍ਹਨ ਵਾਲਾ ਹੋ ਗਿਆ। ਸੰਗਤਾਂ ਨੇ ਅੱਗੇ ਚਾਲੇ ਪਾ ਦਿੱਤੇ, ਦੋ ਟੋਲੀਆਂ ਵਿੱਚ ਆਸਾ ਦੀ ਵਾਰ ਦਾ ਕੀਰਤਨ, ਇੱਕ ਪੰਕਤੀ ਅੱਧੀ ਸੰਗਤ ਪੜ੍ਹਦੀ ਹੈ, ਇੱਕ ਪੰਕਤੀ ਅੱਧੀ ਸੰਗਤ ਇਉਂ ਕੀਰਤਨ ਕਰਦੀ ਆ ਰਹੀ ਹੈ। ਪ੍ਰੇਮੇ ਦੇ ਖੂਹ ਦੇ ਨੇੜੇ ਆ ਕੇ ਸੰਗਤਾਂ ਨੇ ਸ਼ਬਦ ਪੜ੍ਹਿਆ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਕਿਉਂਕਿ ਮਾੜੇ ਕੰਮਾਂ ਨਾਲ ਚਿੱਤ ਲਾ ਕੇ ਜੀਵ ਰੱਬ ਦਾ ਨਾਂ ਭੁੱਲ ਕੇ ਦੁਖੀ ਹੁੰਦਾ ਹੈ। ਜਦ ਪ੍ਰੇਮੇ ਦੇ ਕੰਨ ਵਿੱਚ ਬਾਣੀ ਦੀ ਆਵਾਜ਼ ਪਈ, ਜਿਹੜਾ ਮਨ ਭੱਠੀ ਦੇ ਦਾਣਿਆਂ ਵਾਂਗੂ ਭੁੱਜਦਾ ਰਹਿੰਦਾ ਸੀ, ਬਾਣੀ ਕੰਨਾਂ ਦੁਆਰਾ ਹੋ ਕੇ ਹਿਰਦੇ ਚ ਪਹੁੰਚੀ, ਸ਼ਾਂਤੀ ਆਈ। ਕਿਉਂਕਿ ਦੁਨੀਆਂ ਜੇ ਕਿਸੇ ਵਸਤੂ ਵਿੱਚ ਸ਼ਾਂਤੀ ਨਹੀਂ, ਜੇ ਹੈ ਤਾਂ ਪਰਮਾਤਮਾ ਦਾ ਨਾਮ ਤੇ ਬਾਣੀ ਵਿੱਚ ਮਨ ਦੀ ਸ਼ਾਂਤੀ। ਕੋਈ ਵਸਤੂ ਮਨ ਨੂੰ ਸ਼ਾਂਤ ਨਹੀਂ ਕਰ ਸਕਦੀ ਹੈ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿੱਟਈ ਘਾਮ, शीतल थीवै नानका जपंदलो हर नाम। परमात्मा दा नाम जप के मन नूं शांति चैन टका धीर जांदा। अज पहला दिन है प्रेमे दे मन नूं शांति आई। प्रेमा सोचदा पता नहीं मेरा कूड़ हट चलिया। ज्यों ज्यों संगत नेड़े आउंदी है बाणी दी आवाज आउंदी है मन नूं शांत। समझ गया प्रेमा क्या संगत जिहड़ी बाणी पढ़दी जांदी है इस बाणी च ताकत शांति है। हुण संगत कीर्तन करदी जा रही सी उच्ची उच्ची आवाजा मारदा जान वाली गुरु की है संगते मेरी दुखी दी बेनती सुन के जाओ। जिहड़ा बाणी पढ़ने वाले नूं मशकरियां करदा हुंदा सी ना हुण बेनतियां करदा। संगत ने सुनिया ना पिछे एक गुरसिख तुरिया हुंदा सी उहने सुन लिया प्रेमे दे खूह ते चला गया। कहिंदा दस भाई की गल है। प्रेमा कहिंदा मैं अपने माड़े कर्मां करके कोड़ी हो गया पर अज संगत दे संगत कीर्तन करदी जांदी बाणी मेरे कन्न च आवाज पई मैनूं शांति आई है। जिहड़े गुरु दी बाणी विच इन्नी शांति है जे उस गुरु दे चरणां च मैनूं लै जाओ मैनूं भरोसा है मेरा कोड़ कट्टिया जाए। पर मेरे शरीर ते कोड़ होया होया है मेरे नेड़े कोई नहीं आउंदा है। गुरसिख परोपकारी हुंदा है दयालु हुंदा है दूजियां दा दुख झल के उन्हां नूं सुखी करके सुखी हुंदा गुरु का सिख। जिहड़ा किसे नूं दुखी करदा वह गुरु का सिख नहीं हुंदा। वह सिख ने चादर विछा के प्रेमी नूं मगर पिछे चुक लिया। संगत दे नाल रल गया गोइंदवाल साहिब पहुंच जाके सतगुरु महाराज सन्मुख खड़ के संगतां कीर्तन करदियां दर्शन देख जिवां गुर तेरा पूर्ण कर्म होए प्रा मेरा। धन सवेला जित दर्शन करना हौ बलिहारी सतगुर चरना। इउं बेनतियां दे शब्द पढ़दी संगत आपो अपनियां भेटां अर्पण करके नमस्कार करके बैठ गईयां। संगतां बेनती कीती महाराज पट्टी तो एक कोड़ी नाल लैके आया। महाराज कहिंदे पिंगल वाड़े छड दिओ उहदे ते वी गुरु नानक दी किरपा हो जाएगी। कई दिन संगतां रह के गोइंदवाल साहिब जिहड़ी नवीं संगत आई सी उन्हां ने चरणां दा अमृत नाम दी दात लई। जिवें अज भी बहुत सारी संगत ने अमृत छक के खंडे वाटे दा गुरु की सिक्खी धारण कीती है। पहलां चरणां दा अमृत दिता जांदा सी संगतां नूं। जिहड़े पहलां सिख बने सी उन्हां ने अगे जुगतियां उगतियां नाम दियां पुछियां मार दियां खुशियां लै के अपने वतनां नूं मुड़ गईयां। प्रेमा हुण मार दे चरणां च रहिंदा है। रिड़ खिड़ के दरबार साहिब दे नेड़े आ जांदा है। बाणी सुन सुन के इक पंक्ति करके बहुत बाणी कंठ कर ली प्रेमे ने। जिहड़ा एक पंक्ति भी रोज याद कर लवे उन बहुत बाणी कंठ हो जाती है। इउं सारा दिन प्रेमा बाणी पढ़ता रहिंदा है। कदे कदे मस्ती विच कहिंदा गया कसोटा लद्दा फेर। संगतां सिखां ने बेनती कीती महाराज कोड़ी तां होर भी बड़े रहिंदे जिहड़ा पट्टी तो कोड़ी आया है वह बहुत बाणी पढ़दा पर कदी कदी वजूद विच आ के कहिंदा गया कसोटा लद्दा फिर। ये तां बाणी दी पंक्ति नहीं है। इहदा की मतलब है? महाराज कहिंदे असीं समझदे आ वह कहिंदा माड़ी संगत ने मेरा जीवन बर्बाद कर दिता सी पर गुरु की संगत मिलन करके मैनूं फिर जीवन मिल गया। जिन्हों जीवन मिले संगत विच आके मिले जिहदा बर्बाद होया उदा माड़ी संगत भी जाके। इउं संगत करद्या सिमन करद्या करद्या हिरदा शुद्ध हो गया ज्ञान का अधिकारी हो गया। सतगुरु महाराज कहिंदे अमृत वेले जिहड़े जल नाल साडा इशनान कराउंगे उस जल नाल प्रेमे का इशनान कराउणा। जद प्रेमे का इशनान कराया सारा खोड़ शरीर तो झड़ गया कंचन वर्गी देही होगी उत्ते दिशाला देता प्रेमे ने। दिन चढ़ गया ਇਧਰੋਂ ਸੂਰਜ ਦੀਆਂ ਕਿਰਨਾਂ ਫਰੇਮੇ ਤੇ ਪੈਂਦੀਆਂ ਨੇ, ਮਾਲਕ ਸ਼ੇਪ ਦੂਰ ਹੋ ਚੁੱਕਾ ਹੈ, ਉੱਤੇ ਦਿਸ਼ਾਲਾ ਦਿੱਤਾ ਹੋਇਆ। ਸਿੱਖ ਕਹਿੰਦੇ ਮਹਾਰਾਜ ਪ੍ਰੇਮਾ ਤਾਂ ਜਿਸ ਤਰ੍ਹਾਂ ਲੱਗ ਰਿਹਾ ਜਿਵੇਂ ਲਾੜਾ ਹੁੰਦਾ। ਇੱਕ ਸਿੱਖ ਨੇ ਆਪਣੀ ਜਵਾਨ ਲੜਕੀ ਦਾ ਰਿਸ਼ਤਾ ਪ੍ਰੇਮੇ ਨਾਲ ਆਨੰਦ ਕਾਰਜ ਕਰ ਦਿੱਤੇ ਮਾਰ ਦੀ ਹਜ਼ੂਰੀ ਚ। ਹੁਣ ਪ੍ਰੇਮੇ ਦੇ ਤੇ ਉਹਦੇ ਘਰ ਵਾਲੇ ਦੇ ਦੋਹਾਂ ਦੇ ਸਿਰ ਤੇ ਹੱਥ ਰੱਖਿਆ ਗੁਰੂ ਅਮਰਦਾਸ ਮਹਾਰਾਜ ਨੇ, ਤੇ ਸੰਗਤਾਂ ਸ਼ਬਦ ਪੜ੍ਹਦੀਆਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖਸੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਇਉਂ ਜਿਹੜਾ ਕੋਹੜੀ ਹੋ ਗਿਆ ਸੀ ਮਾੜੀ ਸੰਗਤ ਕਰਕੇ, ਸੰਗਤ ਦੇ ਵਿੱਚ ਆ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ 72 ਪੀੜੇ ਮਾਈਆਂ ਨੂੰ ਤੇ 22 ਮੰਜੀਆਂ ਸਿੱਖਾਂ ਨੂੰ ਬਖਸ਼ਿਆ ਸੀ ਗੁਰੂ ਅਮਰਦਾਸ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਜਿਨ੍ਹਾਂ ਵਿੱਚੋਂ ਇੱਕ ਮੰਜੀ ਪ੍ਰੇਮੇ ਨੂੰ ਬਖਸ਼ੀ ਤੇ ਇੱਕ ਪੀੜਾ ਉਹਦੇ ਘਰ ਵਾਲੀ ਨੂੰ। ਪ੍ਰੇਮੇ ਦਾ ਨਾਮ ਰੱਖਿਆ ਮੱਥੋ ਤੇ ਉਹਦੇ ਘਰ ਵਾਲੀ ਦਾ ਨਾਮ ਮੁਰਾਰੀ। ਜਿਹੜੀ 22 ਮੰਜੀਆਂ ਦੇ ਸਿੱਖਾਂ ਦਾ ਜ਼ਿਕਰ ਆਉਂਦਾ ਨਾ, ਉਹਦੇ ਚ ਭਾਈ ਮੱਥੋ ਦਾ ਜ਼ਿਕਰ ਆਏਗਾ। ਉਹ ਪ੍ਰੇਮੇ ਦਾ ਨਾਮ ਮੱਥੋ ਰੱਖਿਆ ਤੇ ਉਹਦੇ ਘਰ ਵਾਲੀ ਦਾ ਮੁਰਾਰੀ ਰੱਖ ਕੇ, ਜਿਹੜਾ ਨਰਕ ਭੋਗਦਾ ਸੀ ਸੰਗਤ ਕਰਕੇ ਆਪ ਤਰ ਗਿਆ, ਦੂਜਿਆਂ ਨੂੰ ਤਾਰਨ ਵਾਲਾ ਬਣਾਤਾ। ਇਹ ਸੰਗਤ ਦੀ ਕਿਰਪਾ।
ਨਾਮ ਮੱਥੋ ਤੇ ਮੁਰਾਰੀ ਵਾਲਾ ਰੱਖ ਕੇ ਤਾਰਕ ਬਣਾਤਾ ਜਗ ਦਾ, ਨਾਮ ਮੱਥੋ ਤੇ ਮੁਰਾਰੀ ਉਹ ਤਾਰਕ ਬਣਾਤਾ ਜਗ ਦਾ।
ਮਹਾਰਾਜ ਨੇ ਉਹ ਪ੍ਰੇਮਾ ਜਿਹੜਾ ਮਾੜੀ ਸੰਗਤ ਕਰਕੇ ਨਰਕ ਭੋਗਦਾ ਸੀ, ਗੁਰੂ ਦੀ ਸੰਗਤ ਕਰਕੇ ਆਪ ਤਰ ਗਿਆ, ਅੱਗੇ ਤਾਰਨ ਵਾਲਾ ਬਣਾਤਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।